ਸਾਰੇ ਕਿਰਪਾ ਕਰਿਓ ਸਮਾਗਮ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਪਿਆਰ ਦਾ ਸਬੂਤ ਦਿਓ ਜੈਕਾਰੇ ਦਾ ਸਾਰਿਆਂ ਨੇ ਬੋਲਣਾ ਵੀ ਆ ਤੇ ਬਾਹਾਂ ਵੀ ਖੜੀਆਂ ਕਰਨੀਆਂ ਨੇ ਤਾਂ ਜੋ ਜਿਹੜੇ ਰਹਿ ਗਏ ਨੇ ਉਹ ਵੀ ਇਸ ਖਾਲਸਾ ਪਰਿਵਾਰ ਦੇ ਮੈਂਬਰ ਬਣਨ ਕੋਈ ਮਾਂ ਐਸੀ ਨਾ ਹੋਵੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਰਾਜ ਕਰੇਗਾ ਗਿਆ ਭਈ ਜਲਾਇਓ ਗੁਰਦੇ ਫੁੱਲ ਵਰਸਾਏ ਵਰੀਆਂ ਦੇ ਮੰਗਣ ਗਾਏ ਮੇਰ ਨਾਲ ਤੇ ਤੁਹਾਡੀਆਂ ਅਸੀਸਾਂ ਨਾਲ ਦਿਨ ਰਾਤ ਅੰਮ੍ਰਿਤ ਸੰਚਾਰ ਹੋ ਰਹੇ ਨੇ। ਕੱਲ ਵੀ ਅਰਜ ਕੀਤੀ ਸੀ ਚੌਥੇ ਅੰਮ੍ਰਿਤਸਰ ਸਾਹਿਬ, ਉੱਥੇ ਵੀ 964 ਪ੍ਰਾਨੀ ਗੁਰੂ ਕੇ ਜਹਾਜ਼ ਚੜੇ, ਜਗ੍ਹਾ ਜਗ੍ਹਾ ਅੰਮ੍ਰਿਤ ਸੰਚਾਰ ਹੋ ਰਹੇ ਨੇ। ਅਰਦਾਸ ਕਰਨੀ ਇਸੇ ਤਰ੍ਹਾਂ ਹੁੰਦੇ ਰਹਿਣ, ਇੱਕ ਦਿਨ ਐਸਾ ਆਵੇ ਜਿੱਧਰ ਵੇਖੀਏ ਅੰਮ੍ਰਿਤ ਧਾਰੀ ਹੀ ਵੇਖੀਏ।
ਸਤਿ ਸ੍ਰੀ ਅਕਾਲ।
ਸਤਿਗੁਰ ਮੇਰ ਕਰਨ, ਸਤਿਗੁਰ ਬਖਸ਼ਿਸ਼ ਕਰਨ, ਭਾਗਾਂ ਭਰਿਆ ਦੇਣ ਆਵੇ, ਯਤਨ ਕਰਦੇ ਰਹਿਣਾ ਚਾਹੀਦਾ। ਮੈਨੂੰ ਕਈ ਪੁੱਛਣਗੇ ਬਾਬਾ ਜੀ ਇੰਨੇ ਸ਼ਕਦੇ ਨੇ ਰੱਖ ਲੈਣਗੇ, ਤੇ ਮੈਂ ਅਰਜ ਬੜੀ ਵਾਰੀ ਕਰਦਾ ਹੁੰਦਾ, ਗੁਰਮੁਖੋ ਸਾਰੇ ਨਹੀਂ ਟੁੱਟਦੇ। ਸਾਲ ਵਿੱਚ ਪਿਛਲੇ ਸਾਲ ਮਾਰਚ ਤੋਂ ਮਾਰਚ ਤੱਕ, 2004 ਤੋਂ 2005 ਦੇ ਮਾਰਚ ਤੱਕ 70,000 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ। ਇਹ ਕਹਿਣ ਦੀ ਗੱਲ ਨਹੀਂ।
ਸਤਿ ਸ੍ਰੀ ਅਕਾਲ।
ਇੱਕ ਸਾਲ ਵਿੱਚ, ਇਸ ਸਾਲ ਫੇਰ ਤੇ ਸਾਧ ਸੰਗਤ ਲਗਾਤਾਰ ਅੰਮ੍ਰਿਤ ਸੰਚਾਰ ਹੋਏ ਨੇ ਮਹਾਰਾਜ ਦੀ ਕਿਰਪਾ ਨਾਲ। ਕੱਲੇ ਕੱਲੇ ਦਾ ਸਾਧ ਸੰਗਤ ਨਾਮ ਪਤਾ ਉੱਥੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਨੋਟ ਹੁੰਦਾ, ਕਿਹੜੇ ਪਿੰਡ ਵਿੱਚ ਕਿੰਨਿਆਂ ਨੇ ਅੰਮ੍ਰਿਤ ਛਕਿਆ, ਮੈਗਜ਼ੀਨਾਂ ਵਿੱਚ ਉਹਦੀਆਂ ਲਿਸਟਾਂ ਛਪਦੀਆਂ ਨੇ, ਕੱਲੇ ਕੱਲੇ ਪਿੰਡ ਦੀਆਂ ਸੀਡੀਆਂ ਰਿਕਾਰਡ ਹੁੰਦੀਆਂ ਨੇ। ਇਹ ਕੋਈ ਕਹਿਣ ਦੀ ਗੱਲ ਨਹੀਂ ਵੀ ਏਦਾਂ ਹੀ ਕਹਿਤਾ ਵੀ ਇੰਨੇ ਹਜ਼ਾਰ ਨੇ ਛਕਿਆ। ਆਪ ਜੀ ਵੇਖ ਸਕਦੇ ਹੋ ਜਿੱਥੇ ਜਿੱਥੇ ਵੀ ਅੰਮ੍ਰਿਤ ਸੰਚਾਰ ਹੁੰਦਾ, ਕਿਤੇ 500, ਕਿਤੇ 600, ਕਿਤੇ 1,000, ਕਿਤੇ 2,000, ਮਹਾਰਾਜ ਦੀ ਕਿਰਪਾ ਨਾਲ 10-10 ਹਜ਼ਾਰ ਤੋਂ ਵੀ ਉੱਪਰ ਪ੍ਰਾਨੀ ਕਈ ਜਗ੍ਹਾ ਸਤਿਗੁਰ ਦੀ ਕਿਰਪਾ ਨਾਲ ਗੁਰੂ ਕੇ ਜਹਾਜ਼ੇ ਚੜੇ ਨੇ। ਤੇ ਸਤ ਸੰਗਤ ਇਹ ਹੋ ਰਿਹਾ ਸਭ ਆਪ ਜੀ ਦੀਆਂ ਅਸੀਸਾਂ ਨਾਲ, ਸੰਗਤਾਂ ਦੀਆਂ ਅਸੀਸਾਂ ਨਾਲ, ਤੇ ਜਗ੍ਹਾ ਜਗ੍ਹਾ ਤੇ ਅੰਮ੍ਰਿਤ ਸੰਚਾਰ ਹੋ ਰਿਹਾ। ਤੇ ਮੈਨੂੰ ਕਹਿੰਦੇ ਆ ਬਾਬਾ ਜੀ ਸਾਰੇ ਰੱਖ ਲੈਣਗੇ। ਹੁਣ ਜੇ 70,000 ਇੱਕ ਸਾਲ ਵਿੱਚ ਛਕਦਾ, ਮੈਂ ਮੰਨਣਾ ਇਹ ਗੱਲ ਵੀ 20,000 ਟੁੱਟਣ ਵਾਲਾ ਵੀ ਹੋਏਗਾ, ਪਰ 50,000 ਵੀ ਕਿਹੜਾ ਥੋੜਾ, 50,000 ਵੀ ਕਿਹੜਾ ਥੋੜਾ। ਆਪਾਂ ਹੋਕਾ ਦੇਣਾ ਨਾ ਛੱਡੀਏ ਸਤਿ ਸੰਗਤ ਜੀ। ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੇਲੇ ਵੀ ਤੇ ਮਹਾ ਸਿੰਘ ਨੇ ਲਿਖਿਆ ਹੀ ਸੀ ਨਾ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ, ਉਦੋਂ ਵੀ ਟੁੱਟੇ, ਭਾਵੇਂ ਉਹ ਬਾਅਦ ਵਿੱਚ ਜੁੜ ਗਏ ਪਰ ਟੁੱਟੇ ਸੀ ਉਦੋਂ ਵੀ। ਦੁਨੀ ਚੰਦ ਵਰਗੇ ਰਾਤ ਨੂੰ ਭੱਜਦੇ ਨੇ, ਮੂਲਾ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦਾ ਛੱਡ ਕੇ ਭੱਜ ਗਿਆ, ਟੁੱਟਦੇ ਉਦੋਂ ਵੀ ਰਹੇ ਨੇ, ਇਹ ਟੁੱਟਦੇ ਉਦੋਂ ਵੀ ਰਹੇ ਨੇ, ਅੱਜ ਵੀ ਟੁੱਟ ਰਹੇ ਨੇ। ਪਰ ਵਰ ਦੀ ਕਿਰਪਾ ਨਾਲ ਸਤ ਸੰਗਤ ਬੜੇ ਇੱਦਾਂ ਦੇ ਵੀ ਵੇਖੇ ਜਾ ਸਕਦੇ ਨੇ ਜਿਹੜੇ ਬੜੇ ਬੜੇ ਚਿਰ ਤੋਂ ਬੜੇ ਪੱਕੇ ਸ਼ਰਾਬੀ ਅੱਜ ਗੁਰੂ ਵਾਲੇ ਬਣੇ ਨੇ। ਆਪਾਂ ਆਪਣਾ ਹੋਕਾ ਦੇ ਦਿੰਦੇ ਰਹਿਣਾ, ਜੋ ਮਹਾਂਪੁਰਖਾਂ ਨੇ ਸਤਿਗੁਰਾਂ ਨੇ ਇਹ ਢੋਲ ਗੁਰਸਿੱਖੀ ਦੇ ਪ੍ਰਚਾਰ ਦਾ ਗਲ ਵਿੱਚ ਪਾਇਆ, ਭਾਵੇਂ ਕਿ ਲੱਤਾਂ ਖਿੱਚਣ ਵਾਲਿਆਂ ਦੀ ਵੀ ਕਮੀ ਨਹੀਂ। ਬੜੇ ਲੋਕ ਪ੍ਰਚਾਰ ਇਦਾਂ ਦਾ ਉਲਟ ਕਰਨ ਵਾਲੇ ਨੇ, ਬੜੇ ਤਰ੍ਹਾਂ ਦੇ ਲੋਕ ਨੇ ਮੈਨੂੰ ਜਿਵੇਂ ਜਿਵੇਂ ਸੰਗਤ ਦੱਸਦੀ ਰਹਿੰਦੀ ਆ। ਕੱਲ ਇੱਥੇ ਵੀ ਕੁਛ ਗੁਰਮੁਖਾਂ ਨੇ ਮੈਨੂੰ ਕਿਹਾ ਸੀ, ਕਹਿੰਦੇ ਬਾਬਾ ਜੀ ਸਟੇਜ ਤੇ ਜਰਾ ਕਲੀਅਰ ਕਰਿਓ, ਕਈ ਲੋਕ ਨਾ ਜੀ ਜਗ੍ਹਾ ਜਗ੍ਹਾ ਤੇ ਕਹਿੰਦੇ ਸੀਡੀਆਂ ਬਣਾ ਬਣਾ ਵੰਡਦੇ ਨੇ ਤੇ ਪ੍ਰਚਾਰ ਉਲਟ ਕਰਦੇ ਨੇ, ਕਦੇ ਪੇਪਰਾਂ 'ਚ ਛਾਪਦੇ ਨੇ, ਕਦੇ ਮੈਗਜ਼ੀਨਾਂ 'ਚ ਲਿਖਦੇ ਨੇ। ਜਰਾ ਕੁ ਸਟੇਜ ਤੇ 2 ਮਿੰਟ ਇਹਦੇ ਬਾਰੇ ਬੇਨਤੀ ਕਰ ਦਿਓ। ਕਈ ਭੋਲੇ ਭਾਲੇ ਨੇ, ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ, ਕਈਆਂ ਨੂੰ ਨਹੀਂ ਪਤਾ। ਜਿਨ੍ਹਾਂ ਨੇ ਸੰਗਤ ਹੀ ਨਹੀਂ ਕੀਤੀ, ਜਿਹੜੇ ਕਦੇ ਆਏ ਹੀ ਨਹੀਂ, ਉਹ ਤੇ ਕਹਿ ਹੀ ਦੇਣਗੇ ਵੀ ਸਾਰਾ ਕੁਝ ਸੱਚ ਹੀ ਹੋਣਾ। ਉਹਨਾਂ ਨੂੰ ਕੀ ਪਤਾ ਵਿਦਵਾਨ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਤੋਂ ਬਿਨਾਂ ਦੂਜੀ ਗੱਲ ਨਹੀਂ ਹੁੰਦੀ। ਸਦਾ ਹੀ ਗੁਰੂ ਗ੍ਰੰਥ ਸਾਹਿਬਾਨ ਨਾਲ ਜੋੜਨ ਦੀ ਗੱਲ ਕੀਤੀ ਜਾਂਦੀ ਆ, ਪਰ ਕਈ ਲੋਕ ਪ੍ਰਚਾਰ ਇਦਾਂ ਦਾ ਕਰਦੇ ਆ। ਪਿਛਲੇ ਦਿਨੀ ਪੇਪਰਾਂ ਵਿੱਚ ਵੀ ਤੁਸੀਂ ਵੇਖਿਆ ਹੋਏਗਾ, ਕਈਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਛਾਪੀਆਂ, ਮੈਗਜ਼ੀਨਾਂ ਵਿੱਚ ਵੀ, ਹੋਰ ਵੀ ਬੜਾ ਕੁਝ। ਆਖੇ ਜੀ ਬਾਬੇ ਬਾਬਿਆਂ ਨੇ ਕਲਗੀ ਲਾਈ ਜੀ, ਗੁਰੂ ਗੋਬਿੰਦ ਸਿੰਘ ਬਣਦੇ ਆ। ਕਦੇ ਇਹਨਾਂ ਨੇ ਕਿਹਾ 5 ਪਿਆਰਿਆਂ ਤੋਂ ਇਹਨਾਂ ਨੇ ਜੀ 5 ਪਿਆਰਿਆਂ ਨੇ ਮੱਥਾ ਟੇਕਿਆ ਇਹਨਾਂ ਨੂੰ। ਕਦੇ ਕਹਿੰਦੇ ਨੇ ਬਾਬਾ ਜਰਨੈਲ ਸਿੰਘ ਜੀ ਬਾਰੇ ਇਹਨਾਂ ਨੇ ਕੁਛ ਬੋਲਿਆ। ਦਾਸ ਨੇ ਆਖਿਆ 3 ਗੱਲਾਂ ਸਿੱਖਾਂ ਦੇ ਹਿਰਦਿਆਂ ਨੂੰ ਬਲੂੰਦਰਦੀਆਂ ਨੇ, 3 ਗੱਲਾਂ ਵੀ 5 ਪਿਆਰੇ ਮੱਥਾ ਟੇਕਣ, ਬੜੀ ਵੱਡੀ ਗੱਲ। ਕੋਈ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਬਣੇ, ਬੜੀ ਵੱਡੀ ਗੱਲ। ਤੇ ਸਾਧ ਸੰਗਤ ਜੀ, ਤੀਜਾ ਕਿ ਬਾਬਾ ਜਰਨੈਲ ਸਿੰਘ ਜੀ ਪ੍ਰਤੀ ਸਿੰਘਾਂ ਦੇ ਦਿਲਾਂ ਦੀ ਅੱਜ ਵੀ ਧੜਕਣ ਨੇ, ਉਹਨਾਂ ਦੇ ਪ੍ਰਤੀ ਗੱਲ ਨਹੀਂ ਕੋਈ ਸੁਣ ਸਕਦਾ। ਤੇ ਮੈਂ ਇਹ ਗੱਲ ਬੜੀ ਵਾਰੀ ਸਟੇਜਾਂ ਤੇ 6 ਮਹੀਨੇ ਹੋ ਗਏ ਆ, ਹਰੇਕ ਸਟੇਜ ਤੇ ਬੇਨਤੀ ਕਰਦਾ ਹੁੰਦਾ ਵੀ ਇਹ 3 ਗੱਲਾਂ ਸਿੱਧ ਕਰੇ ਕੋਈ, ਵੀ 5 ਪਿਆਰਿਆਂ ਨੇ ਮੱਥਾ ਟੇਕਿਆ, ਜਾਂ ਕਲਗੀ ਲਾਈ, ਜਾਂ ਮਹਾਂਪੁਰਖਾਂ ਪ੍ਰਤੀ ਕੋਈ ਸ਼ਬਦ ਇੱਦਾਂ ਦਾ ਬੋਲਿਆ ਹੋਵੇ। ਕੀਰਤਨ ਕਰਨਾ ਦੂਰ ਦੀ ਗੱਲ ਰਹੀ, ਸਟੇਜ ਤੇ ਚੜ੍ਹਨਾ ਵੀ ਬੰਦ ਕਰ ਦਿਆਂਗਾ। ਪਰ ਮੈਂ ਰਾਤ ਜਦੋਂ ਮਾਇਆ ਲੈ ਕੇ ਆਏ ਨਾ ਸਟੇਜ ਤੇ, ਕੀਰਤਨ ਭੇਟਾ ਜਿਹੜੀ ਆ ਇਹਨੂੰ ਬੰਦ ਕੀਤੀ ਨੂੰ ਮੇਰਾ ਖਿਆਲ ਕਹਿੰਦਾ ਵੀ ਸਾਲ ਤੋਂ ਉੱਪਰ ਹੋ ਗਏ। ਪਹਿਲਾਂ ਲੋਕ ਕੀਰਤਨ ਭੇਟਾ ਦਿੰਦੇ ਸੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੱਖਾਂ ਰੁਪਇਆ ਸੰਗਤਾਂ ਦੀ ਕੀਰਤਨ ਭੇਟਾ ਆਉਂਦੀ ਵੀ ਸੀ ਤੇ ਸੇਵਾ 'ਚ ਲੱਗਦੀ ਸੀ। 1 ਸਾਲ ਤੋਂ ਮੈਂ ਕੀਰਤਨ ਭੇਟਾ ਵੀ ਸਟੇਜ ਤੇ ਆਉਣੀ ਬੰਦ ਕੀਤੀ ਸੀ। ਰਾਤ ਇੱਥੇ ਕਈ ਪ੍ਰੇਮੀ ਉੱਠ ਕੇ ਆ ਗਏ ਤੇ ਮੈਨੂੰ ਇਹ ਸੀ, ਕਈ ਕਹਿਣਗੇ ਜਾਣ ਕੇ ਬਾਬਿਆਂ ਨੇ ਰੋਕ ਦਿੱਤਾ, ਤੇ ਮੈਂ ਉਹਨਾਂ ਨੂੰ ਰੋਕਿਆ ਨਹੀਂ ਵੀ ਤੁਸੀਂ ਰਹਿਣ ਦਿਓ, ਨਹੀਂ ਤੇ ਹਰੇਕ ਜਗ੍ਹਾ ਬੇਨਤੀ ਕਰੀਦੀ ਹੈ ਵੀ ਤੁਸੀਂ ਮਾਇਆ ਲੈ ਕੇ ਸਟੇਜ ਤੇ ਨਾ ਆਓ। ਇੱਥੇ ਤੁਸੀਂ ਵੇਖਿਆ ਹੋਣਾ ਜੇ ਉੱਠ ਕੇ 2000 ਆਇਆ ਨਾ ਤੇ 2000 ਵਿੱਚੋਂ 15-20 ਐਸੇ ਵੀ ਸਨ ਜਿਨ੍ਹਾਂ ਨੇ ਇੱਥੇ ਵੀ ਸਿਰ ਚੁਕਾ ਦਿੱਤਾ। ਤੇ ਬੇਨਤੀ ਪਹਿਲਾਂ ਵੀ ਕੀਤੀ ਗਈ ਸੀ, ਜਦੋਂ ਕੀਰਤਨ ਸ਼ੁਰੂ ਕੀਤਾ ਉਦੋਂ ਵੀ ਅਰਜ਼ ਕੀਤੀ ਵੀ ਮੱਥਾ ਨਹੀਂ ਟੇਕਣਾ। ਆਨੰਦ ਸਾਹਿਬ ਦੇ ਵਿੱਚ ਰੋਕ ਕੇ ਗੱਲ ਕਰਨੀ ਠੀਕ ਨਹੀਂ, ਪਰ ਆਨੰਦ ਸਾਹਿਬ ਚੱਲਦਿਆਂ ਵੀ ਮੈਂ ਬੇਨਤੀ ਕੀਤੀ ਵੀ ਇੱਥੇ ਮੱਥਾ ਨਾ ਟੇਕਿਓ, ਬੇਨਤੀ ਕਰ ਰਿਹਾ ਸਾਂ। ਫਿਰ ਵੀ ਕਈਆਂ ਨੇ 2-3 ਨੇ ਫਿਰ ਵੀ ਸਿਰ ਝੁਕਾ ਦਿੱਤਾ। ਮੈਂ ਕਿਹਾ ਇੱਥੇ ਇੱਕ ਵੀਡੀਓ ਵਾਲਾ ਖਿਲਾਰ ਦਿਓ, ਬਾਅਦ 'ਚ ਉਹ ਸੀੜੀਆਂ ਵੰਡੀ ਜਾ, ਵੇਖੋ ਜੀ ਬਾਬੇ ਮਾਰ ਦੀ ਹਜ਼ੂਰੀ 'ਚ ਮੱਥਾ ਟਿਕਾਈ ਜਾਂਦੇ ਨੇ। ਇੱਦਾਂ ਕਈ ਭੋਲੇ ਭਾਲੇ ਲੋਕ ਨੇ ਜਿਨ੍ਹਾਂ ਨੂੰ ਕਹਿਣ ਤੋਂ ਵੀ ਨਹੀਂ ਸਮਝ ਆਉਂਦੀ ਵੀ ਮੱਥਾ ਸੇਵਾਦਾਰ ਪਰਮੇਸ਼ਰ ਦੁਆਰ ਸਾਹਿਬ ਤੁਹਾਡੇ 'ਚੋਂ ਜਿਹੜੇ ਗਏ ਨੇ ਉਹਨਾਂ ਨੂੰ ਪਤਾ 10 ਸੇਵਾਦਾਰ ਖਲੋਤੇ ਹੁੰਦੇ ਆ, 10 ਸੇਵਾਦਾਰ ਬਾਰ ਬਾਰ ਰੋਕਦੇ ਆ ਮੱਥਾ ਨਾ ਟੇਕੋ, ਮੱਥਾ ਨਾ ਟੇਕੋ, ਮੱਥਾ ਨਾ ਟੇਕੋ। ਕਈ ਲੋਕ ਕਹਿਣ ਦੇ ਬਾਵਜੂਦ ਵੀ ਧੱਕੇ ਨਾਲ ਉਹ ਇਸ ਪਾਸੇ ਦੀ ਆ ਕੇ ਮੱਥਾ ਟੇਕਦੇ ਆ। ਕੋਸ਼ਿਸ਼ ਬਹੁਤ ਕੀਤੀ ਜਾਂਦੀ ਆ, ਇੰਨੀ ਹਿੰਮਤ ਨਹੀਂ ਵੀ ਕਿਸੇ ਦੇ ਸਿਰ 'ਚ ਡਾਂਗ ਮਾਰੋ ਤੇ ਸਿਰ ਫਾੜ ਦਿਓ, ਦਾ ਇੰਨੀ ਹਿੰਮਤ ਨਹੀਂ ਪੈਂਦੀ। ਬੇਨਤੀ ਹਰੇਕ ਦੇ ਚਰਨਾਂ ਵਿੱਚ ਕਰੀਦੀ ਆ, ਤੇ ਉਹ ਵੀ 3 ਸਾਲ ਪਹਿਲਾਂ ਦੀ ਕੋਈ ਵੀਡੀਓ ਲੱਭ ਕੇ ਇਹਨਾਂ ਨੇ ਉਹਦੇ ਵਿੱਚ ਗਲਤ ਬਣਾ ਕੇ, ਅੱਜ ਮੈਂ ਵੇਖਿਆ ਮੂੰਹ ਕਿਸੇ ਹੋਰ ਦਾ ਹੁੰਦਾ, ਪੱਗ ਕਿਸੇ ਹੋਰ ਦੀ ਲਾ ਦਿੰਦੇ ਨੇ ਸਿਰ ਤੇ, ਕੰਪਿਊਟਰਾਂ ਨਾਲ ਹੁੰਦਾ ਕੁਝ ਹੋਰ ਆ, ਬਣਾ ਕੁਝ ਹੋਰ ਦਿੰਦੇ ਆ। ਤੇ ਮੈਂ ਹੈਰਾਨ ਆ ਵੀ 5 ਪਿਆਰਿਆਂ ਤੋਂ ਆਖੇ ਜੀ ਮੱਥਾ ਟਿਕਾਇਆ, ਕੋਈ ਵੀ ਸਿੱਖ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ। ਕਲਗੀ ਲਾ ਕੇ ਕੋਈ ਗੁਰੂ ਗੋਬਿੰਦ ਸਿੰਘ ਬਣੇ, ਕੋਈ ਵੀ ਸਿੱਖ ਆ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ। ਪਰ ਇਹ ਜਿਹੜੇ ਸੀਡੀਆਂ ਵੰਡਣ ਵਾਲੇ ਤੇ ਪੇਪਰਾਂ 'ਚ ਛਾਪਣ ਵਾਲੇ ਆਪਣੇ ਆਪ ਨੂੰ ਕਹਾਉਂਦੇ ਤੇ ਸਿੱਖ ਨੇ, ਤੇ ਦਾਸ ਹੀ ਅਰਜ਼ ਕਰਨੀ ਚਾਹੁੰਦਾ, ਤੁਸੀਂ ਸਦਾ ਹੀ ਵੇਖਿਆ ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ। ਉਹ ਸਾਡੇ ਹੀ ਨੇ ਜਿਹੜੇ ਐਡੇ ਐਡੇ ਵੱਡੇ ਪੰਡਾਲ, ਐਡੇ ਐਡੇ ਸਤਿਗੁਰਾਂ ਦੇ ਸਮਾਗਮ ਵੇਖ ਕੇ ਝੱਲ ਨਹੀਂ ਸਕਦੇ। ਉਹ ਸਾਡੇ ਹੀ ਵਿੱਚ ਕਈ ਰਾਗੀ ਨੇ, ਸਾਡੇ ਹੀ ਕਈ ਪ੍ਰਚਾਰਕ ਨੇ, ਸਾਡੇ ਹੀ ਕਈ ਆਗੂ ਨੇ ਜਿਹੜੇ ਯਤਨ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਆਹ ਜਿਹੜਾ ਅੰਮ੍ਰਿਤ ਸੰਚਾਰ, ਆਹ ਐਡੇ ਐਡੇ ਵੱਡੇ ਪੰਡਾਲ ਗੁਰਮਤ ਦਾ ਪਸਾਰ ਹੋ ਰਿਹਾ, ਇਹਦੇ ਤੇ ਕਿਵੇਂ ਨਾ ਕਿਵੇਂ ਰੋਕ ਲਾਈ ਜਾਏ। ਮੈਨੂੰ ਇੱਕ ਪ੍ਰੇਮੀ ਨੇ ਟੈਲੀਫੋਨ ਤੇ ਕਿਹਾ, ਮੇਰੇ ਨਾਲ ਉਹਦੀ ਕਾਫੀ ਸਮਾਂ ਵਾਰਤਾਲਾਪ ਹੋਈ, ਕਈਆਂ ਦੀ ਗੱਲ ਹੋਈ,
ਤੇ ਮੈਂ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਵੀ ਜਦੋਂ ਕਲਗੀ ਲਾਈ ਨਹੀਂ ਸੀ ਤੁਸੀਂ ਕਿਉਂ ਬੋਲਿਆ ਵੀ ਕਲਗੀ ਲਾਈ? ਤੁਸੀਂ ਜਾਣ ਕੇ ਝੂਠ ਕਿਉਂ ਬੋਲਿਆ? ਪੰਜ ਪਿਆਰੇ ਨਹੀਂ ਸਨ, ਤੁਸੀਂ ਜਾਣ ਕੇ ਕਿਉਂ ਕਿਹਾ ਮੱਥਾ ਟੇਕਿਆ? ਇਹ ਕਿਉਂ ਤੁਸੀਂ ਝੂਠ ਬਣਾ ਕੇ ਲੋਕਾਂ ਵਿੱਚ ਗਲਤ ਪ੍ਰਚਾਰ ਕਰ ਰਹੇ ਹੋ? ਭੰਡੀ ਪ੍ਰਚਾਰ ਕਰਨ ਦਾ ਕੀ ਮਤਲਬ, ਕੀ ਕਾਰਨ ਕੀ ਇਹਦਾ? ਕਹਿੰਦੇ ਬਸ ਅੰਮ੍ਰਿਤ ਸੰਚਾਰ ਬੰਦ ਕਰ ਦਿਓ, ਹੋਰ ਕੋਈ ਰੌਲਾ ਹੀ ਨਹੀਂ। ਅੰਮ੍ਰਿਤ ਸੰਚਾਰ ਬੰਦ ਕਰ ਦਿਓ, ਹੋਰ ਕੋਈ ਰੌਲਾ ਹੀ ਨਹੀਂ। ਤੇ ਸਾਧ ਸੰਗਤ ਆਸ ਨੇ ਉਹਨੂੰ ਅਰਜ਼ ਕੀਤੀ ਸੀ, ਮੈਂ ਕਿਹਾ ਪ੍ਰੇਮੀ ਆ, ਜਿੰਨਾ ਚਿਰ ਸਰੀਰ ਵਿੱਚ ਸਵਾਸ ਰਹਿਣਗੇ ਇਹ ਤੇ ਇਦਾਂ ਚੱਲਦਾ ਹੀ ਰਹਿਣਾ। ਇਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਭੂਤ ਨਾ ਆਖਿਆ, ਕੀ ਉਹ ਭੂਤ ਨੇ ਸਨ? ਇਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਤਾਲਾ ਆਖਿਆ? ਇਹਨਾਂ ਲੋਕਾਂ ਨੇ ਉਹ ਸਾਰੀ ਦੁਨੀਆ ਨੂੰ ਰਾਹ ਪਾਉਣ ਵਾਲੇ ਗੁਰੂ ਨਾਨਕ ਸਾਹਿਬ ਨੂੰ ਕੁਰਾਈਆ ਕਹਿਤਾ, ਉਹਨਾਂ ਨੂੰ ਨਹੀਂ ਬਖਸ਼ਿਆ? ਫਿਰ ਮੈਂ ਹੈਰਾਨ ਹੁੰਦਾ ਵੀ ਅਸੀਂ ਕਿਹਦੇ ਵਿਚਾਰੇ ਆ। ਸਤਿਸੰਗ ਜੀ, ਇੱਥੇ ਸਮਸਤ ਬਰੇਜ ਦੀ ਖੱਲ ਲੁਹਾਈ, ਮਨਸੂਰ ਚੜਾਇਆ ਸੂਲੀ, ਇੱਥੇ ਵੱਡਿਆਂ ਵੱਡਿਆਂ ਨਾਲ ਇਹ ਹਾਲ ਹੋਇਆ, ਤੂੰ ਕਿਹੜੇ ਬਾਗ ਦੀ ਮੋਲੀ? ਇੱਥੇ ਤੇ ਵੱਡਿਆਂ ਵੱਡਿਆਂ ਨੂੰ ਇਹ ਲੋਕਾਂ ਨੇ ਨਹੀਂ ਬਖਸ਼ਿਆ, ਪਰ ਇਹ ਪ੍ਰਾਪੋ ਕੰਡਾ ਕਰਨ ਵਾਲੇ ਚੱਲਦੇ ਆਏ ਆ, ਇਹਨਾਂ ਨੇ ਚੱਲਦੇ ਰਹਿਣਾ, ਆਪਾਂ ਆਪਣੀ ਚਾਲ ਚੱਲਦੇ ਰਹੀਏ। ਸਾਡੇ ਕਈ ਵਾਰੀ ਸਿੰਘ ਕਹਿਣਗੇ, ਬਾਬਾ ਜੀ ਗੱਡੀ ਦੇ ਵਿੱਚ ਪ੍ਰਸ਼ਾਦਾ ਛਕੀ ਦਾ, ਗੱਡੀਆਂ ਦੇ ਵਿੱਚ ਹੀ ਜਲ ਪਾਣੀ ਛਕੀ ਦਾ, ਗੱਡੀਆਂ ਵਿੱਚ ਹੀ ਕਈ ਵਾਰੀ ਆਰਾਮ ਕਰੀ ਦਾ, ਦਿਨ ਰਾਤ ਫਿਰਦੇ ਰਹੀ ਦਾ, ਤੇ ਇਹ ਚੰਗੀ ਸ਼ਾਬਾਸ਼ ਮਿਲਦੀ ਆ ਵੀ ਲੋਕ ਆਪਣੇ ਵਿਰੁੱਧ ਹੋਈ ਜਾਂਦੇ ਆ। ਤੇ ਮੈਂ ਇਹਨਾਂ ਨੂੰ ਬੇਨਤੀ ਸਿੰਘਾਂ ਨੂੰ ਕਈ ਵਾਰੀ ਕਰਦਾ ਹੁੰਦਾ, ਮੈਂ ਕਿਹਾ ਨਹੀਂ, ਉਹ ਜਿਹੜੇ ਵਿਰੋਧ ਵਿੱਚ ਨੇ ਉਹਨਾਂ ਨੂੰ ਸਿੱਖੀ ਨਾਲ ਪਿਆਰ ਹੀ ਨਹੀਂ, ਉਹਨਾਂ ਵੱਲ ਵੀ ਵੇਖੋ ਨਾ ਜਿਹੜੇ ਪਿਆਰ ਵਾਲੇ ਨੇ। ਜੇ ਸਰਵੇਖਣ ਕਰੋਗੇ, ਜੇ ਤੋਲੋਗੇ, ਤੇ ਪਿਆਰ ਵਾਲਿਆਂ ਦੇ ਪਿਆਰ ਦੀ ਵੀ ਕੋਈ ਕਮੀ ਨਹੀਂ, ਆ ਪਿਆਰ ਵਾਲੇ ਨੇ। ਕਿਹਨੂੰ ਨਹੀਂ ਪਤਾ ਵੀ ਲੋਕ ਅੱਜ ਕੱਲ੍ਹ ਇੱਦਾਂ ਦਾ ਪ੍ਰਚਾਰ ਕਰ ਰਹੇ ਨੇ? ਪਤਾ ਸਾਰਿਆਂ ਨੂੰ ਆ, ਪਰ ਸੱਚ ਨੂੰ ਪਰਖਣ ਵਾਲੇ ਵੀ ਹੁੰਦੇ ਨੇ। ਕਈ ਉਹ ਨੇ ਜਿਹੜੇ ਚੰਗੀ ਤਰ੍ਹਾਂ ਘੋਖ ਪੜਤਾਲ ਕਰਦੇ ਨੇ ਤੇ ਫਿਰ ਕਿਸੇ ਦੇ ਪਿੱਛੇ ਲੱਗਦੇ ਨੇ, ਕਿਸੇ ਦੀ ਕੰਨਾਂ ਨਾਲ ਸੁਣ ਕੇ ਜਾਂ ਵੇਖ ਕੇ ਪਿੱਛੇ ਨਹੀਂ ਲੱਗਦੇ। ਕਈ ਚੰਗੀ ਤਰ੍ਹਾਂ ਪਰਖਦੇ ਨੇ, ਕਈਆਂ ਨੂੰ ਪਤਾ ਵੀ ਅਸੀਂ ਗੁਣਾਂ ਦੀ ਸਾਂਝ ਪਾਉਣੀ ਹੈ, ਅਸੀਂ ਗੁਣ ਵੇਖਣੇ ਨੇ, ਅਸੀਂ ਕੋਈ ਗੁਰਮਤ ਦੀ ਸੇਧ ਲੈਣੀ ਹੈ। ਸੋ ਸਾਧ ਸੰਗਤ ਜੀ, ਇੱਥੇ ਤੇ ਵੱਟੇ ਵੀ ਮਾਰਦੇ ਰਹੇ ਲੋਕ, ਭੂਤ ਨੇ ਬਤਾਲੇ ਵੀ ਕਹਿੰਦੇ ਰਹੇ, ਗੁਰੂ ਨਾਨਕ ਸਾਹਿਬ ਤੱਕ ਲੋਕਾਂ ਨੇ ਉਂਗਲਾਂ ਚੁੱਕੀਆਂ ਨੇ, ਪਰ ਆਓ ਆਪਾਂ ਆਪਣਾ ਰਾਹ ਨਾ ਛੱਡੀਏ, ਕਹਿਣ ਵਾਲਿਆਂ ਨੇ ਕਹਿੰਦੇ ਰਹਿਣਾ। ਤੇ ਮੈਂ ਇੱਕ ਸੰਗਤ ਦੇ ਚਰਨਾਂ 'ਚ ਅਰਜ਼ ਕਰਾਂਗਾ, ਕੋਈ ਪ੍ਰੇਮੀ ਆਪ ਜੀ ਨੂੰ ਇੱਦਾਂ ਦਾ ਮਿਲਦਾ ਜਿਹੜਾ ਕਹਿੰਦਾ ਆਹ ਗੱਲ ਵੇਖੋ ਜੀ ਬੱਜਰ ਉਕਰੈਤ ਕੀਤੀ, ਕੋਈ ਪ੍ਰੇਮੀ ਇੱਦਾਂ ਦਾ ਮਿਲੇ ਜਿਹੜਾ ਕਵੇ ਆ ਜੀ ਬੱਜਰ ਉਕਰੈਤ ਕੀਤੀ, ਆ ਜੀ ਇਹਨਾਂ ਨੇ ਪਾਪ ਕੀਤਾ, ਆ ਜੀ ਕਲਗੀ ਲਾਈ, ਆ ਪੰਜ ਪਿਆਰਾਂ ਤੋਂ ਮੱਥਾ ਟਿਕਾਇਆ, ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਉਹਦਾ ਕਿਰਾਇਆ ਪਰਮੇਸ਼ਰ ਦੁਆਰ ਤੋਂ ਦਾਸ ਦੇ ਦੇਗਾ, ਉਹਨੂੰ ਬਾਂਹ ਤੋਂ ਫੜ ਕੇ ਗੱਡੀ 'ਚ ਬਹਾ ਕੇ ਚਾਹੇ ਬੱਸ 'ਤੇ ਕਿਵੇਂ ਨਾ ਕਿਵੇਂ ਉੱਥੇ ਲੈ ਆਇਓ, ਉਹਨੂੰ ਕਿਹੋ ਲੈ ਭਰਾਵਾ ਲੈ ਹੁਣ ਸਾਹਮਣੇ ਬੈਠੇ ਨੇ ਇੱਥੇ ਗੱਲ ਕਰ ਲਾ, ਸਾਹਮਣੇ ਬਹਿ ਕੇ ਗੱਲ ਕਰੇ, ਉੱਥੇ ਫਿਰ ਪਤਾ ਲੱਗਦਾ ਵੀ ਸੱਚ ਕੀ ਆ ਤੇ ਝੂਠ ਕੀ ਆ, ਗੁਰਮਤ ਕੀ ਆ, ਮਨਮਤ ਕੀ ਆ, ਰਹਿਤ ਕੀ ਆ ਤੇ ਕੁਰਹਿਤ ਕੀ ਆ, ਉੱਥੇ ਪਤਾ ਲੱਗਦਾ। ਹਰੇਕ ਸੀਡੀ ਵਿੱਚ ਬੇਨਤੀ ਕੀਤੀ ਜਾਂਦੀ ਆ, ਮੱਥਾ ਨਹੀਂ ਟੇਕਣਾ। ਕਈ ਬਹੁਤੇ ਭੋਲੇ ਭਾਲੇ ਆ ਜਿਹੜੇ ਕਦੇ ਗੁਰਦੁਆਰੇ ਨਹੀਂ ਗਏ, ਗੁਰਮਤ ਦਾ ਨਹੀਂ ਪਤਾ, ਉਹ ਇੱਥੇ ਵੀ ਤੁਸੀਂ ਵੇਖ ਕੇ ਹੈਰਾਨ ਹੋਵੋਗੇ, ਜਦੋਂ ਗੱਡੀ 'ਚ ਚੜ੍ਹਦੇ ਜਾਈਦਾ 15 ਸਿੰਘ ਸਾਡੇ ਆਲੇ ਦੁਆਲੇ ਰੋਕਣ ਵਾਲੇ ਹੁੰਦੇ ਆ। ਕਈ ਵਾਰੀ ਮੈਂ ਇਹਨਾਂ ਨੂੰ ਵੀ ਝਿੜਕਣਾ ਵੀ ਤੁਸੀਂ ਗਰਮ ਨਾ ਹੋਇਆ ਕਰੋ, ਧੱਕਾ ਨਾ ਮਾਰਿਆ ਕਰੋ ਕਿਸੇ ਨੂੰ, ਪਰ ਕਰਨ ਕੀ, ਕਈ ਫਿਰ ਵੀ ਧੱਕੇ ਨਾਲ ਬੀਬੀਆਂ ਤੇ ਕਈ ਇੱਦਾਂ ਦੇ ਧੱਕੇ ਨਾਲ ਪੈਰਾਂ 'ਤੇ ਡਿੱਗਦੇ ਆ। ਬੇਨਤੀ ਸਭ ਦੇ ਚਰਨਾਂ 'ਚ ਕਰੀਦੀ ਆ, ਫਿਰ ਵੀ ਕਈ ਲੋਕ ਯਤਨ ਕਰਦੇ ਨੇ, ਤੇ ਇਹ ਜ਼ਰੂਰ ਅਰਜ਼ ਪ੍ਰਵਾਨ ਕਰਿਓ, ਕੋਈ ਇੱਦਾਂ ਦਾ ਮਿਲਿਓ ਉਹਨੂੰ ਕਹੋ ਭਾਈ ਸਾਹਮਣੇ ਜਾ ਕੇ ਗੱਲ ਕਰੋ। ਸੋ ਆਓ, ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ, ਉਹਨਾਂ ਨੂੰ ਲੱਖ ਲੱਖ ਵਧਾਈਆਂ। ਹੁਣ ਚੜ੍ਹਦੀ ਕਲਾ 'ਚ ਰਹਿਣਾ, ਟਾਈਮ ਵੱਲ ਮੈਂ ਵੇਖ ਰਿਹਾ, ਘੜੀ 'ਤੇ ਕਹਿੰਦੀ ਆ ਵੀ ਹੁਣ ਸਮਾਂ ਸਮਾਪਤੀ ਵੱਲ ਜਾ ਰਿਹਾ, ਪਰ ਥੋੜ੍ਹਾ ਜਿਹਾ ਸਮਾਂ ਮੈਂ ਆਪ ਜੀ ਦਾ ਹੋਰ ਲੈਣਾ ਚਾਹਾਂਗਾ, ਕਿਉਂਕਿ ਆਹ ਸਮਾਂ ਰੋਜ਼ ਰੋਜ਼ ਨਹੀਂ ਮਿਲਣਾ, ਸੌਣਾ ਰੋਜ਼ ਆ। ਇੰਨੀ ਸੰਗਤ ਦੇ ਦਰਸ਼ਨ ਕਿਤੇ ਧਰੇ ਪਏ ਆ, ਇੰਨੀ ਸੰਗਤ ਇਕਾਗਰਤਾ, ਗੁਰਮੁਖੋ ਇਕੱਠ ਬੜੇ ਹੁੰਦੇ ਨੇ, ਕਾਨਫਰੰਸਾਂ ਕਿਤੇ ਥੋੜੀਆਂ ਹੁੰਦੀਆਂ, ਉੱਥੇ ਤੇ ਕੁਰਸੀ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕੋਈ, ਉਹਨੇ ਉਹਨੂੰ ਗਾਲਾਂ ਕੱਢਣੀਆਂ ਨੇ, ਉਹਨੇ ਉਹਨੂੰ ਗਾਲਾਂ ਕੱਢਣੀਆਂ ਨੇ, ਉੱਥੇ ਤੇ ਇੱਦਾਂ ਦਾ ਕੰਮ ਚੱਲਦਾ, ਪਰ ਮਾਰ ਦੀ ਕਿਰਪਾ ਨਾਲ ਵੇਖੋ ਕਿੰਨੀ ਸੰਗਤ ਸਤਿਗੁਰਾਂ ਦੇ ਦਰਬਾਰ ਵਿੱਚ ਜੁੜੀ ਬੈਠੀ ਆ, ਭਾਗਾਂ ਵਾਲੇ ਆ, ਇੰਨੀ ਸੰਗਤ ਦੇ ਦਰਸ਼ਨ ਕਰ ਰਹੇ ਹਾਂ। ਤੇ ਮੈਂ ਚਾਹੁੰਦਾ ਥੋੜ੍ਹਾ ਜਿਹਾ ਸਮਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਗੱਲ ਮੈਂ 5-10 ਮਿੰਟਾਂ ਵਿੱਚ ਕਰਕੇ ਸਮਾਪਤੀ ਕਰਾਂਗਾ।
ਸਤਿ ਸ੍ਰੀ ਅਕਾਲ।
ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਫੇਰਿਆ ਮਾਧੋ ਦਾਸ ਵਿਰਾਗੀ ਦੇ ਸਿਰ ਤੇ, ਤੂੰ ਕੌਣ? ਮੈਂ ਬੰਦਾ। ਕਿਹਦਾ ਬੰਦਾ? ਤੇਰਾ ਬੰਦਾ। ਤੂੰ ਕੌਣ ਹੈ? ਮੈਂ ਬੰਦਾ। ਸਤਿਗੁਰਾਂ ਨੇ ਸਿਰ ਤੇ ਹੱਥ ਰੱਖ ਕੇ ਆਖਿਆ, ਮੈਂ ਤੈਨੂੰ ਕੀਤਾ ਬੁਲੰਦਾ, ਬੁਲੰਦ ਕਰ ਦਿੱਤਾ, ਮੈਂ ਤੈਨੂੰ ਕੀਤਾ ਬੁਲੰਦਾ। ਭਾਈ ਵੀਰ ਸਿੰਘ ਲਿਖਦੇ ਨੇ, ਫਿਰ ਬਾਬਾ ਬੰਦਾ ਸਿੰਘ ਬਹਾਦਰ ਕਾਫੀ ਸਮਾਂ ਤੇ ਬੇਹੋਸ਼ ਰਿਹਾ, ਫਿਰ ਹੋਸ਼ ਆਈ ਤੇ ਸਤਿਗੁਰੂ ਕਹਿਣ ਲੱਗੇ, ਕਹਿੰਦੇ ਉਹ ਗੱਲ ਸੁਣ ਫਕੀਰਾ, ਹੈ ਤੂੰ ਸਾਧੂ ਆ ਤੇ ਤੂੰ ਵੇਖ ਇੱਥੇ ਸਾਧੂਆਂ ਨੂੰ ਪਲੰਘੇ ਤੇ ਬਹਾਉਣਾ ਤੇ ਪਲੰਘਾ ਮੂਧਾ ਮਾਰ ਦੇਣਾ, ਇਹ ਤੂੰ ਆਪਣੀ ਤਾਕਤ ਵਿਖਾ ਰਿਹਾ? ਜੇ ਤੂੰ ਆਪਣੀ ਤਾਕਤ ਹੀ ਵਿਖਾਉਣੀ ਹੈ ਤੇ ਜਾ ਪੰਜਾਬ ਵੇਖ, ਨਿੱਕੇ ਨਿੱਕੇ ਲਾਲਾਂ ਨੂੰ ਨੀਹਾਂ ਵੇਚਣ ਦਿੱਤਾ ਗਿਆ, ਉੱਥੇ ਵਿਖਾ ਜਾ ਕੇ ਜਿੱਥੇ ਗਰੀਬਾਂ ਤੇ ਜ਼ੁਲਮ ਹੋ ਰਿਹਾ, ਜਿੱਥੇ ਮਜ਼ਲੂਮਾਂ ਤੇ ਅਤਿਆਚਾਰ ਹੋ ਰਹੇ ਨੇ, ਜੇ ਆਪਣੀ ਤਾਕਤ ਵਿਖਾਉਣੀ ਚਾਹੁੰਦਾ ਤੇ ਉੱਥੇ ਜਾ ਕੇ ਤਾਕਤ ਵਿਖਾ। ਕਹਿੰਦੇ ਬਾਬਾ ਉੱਥੇ ਮਾਧੋ ਦਾਸ ਨੇ ਚਰਨਾਂ ਤੇ ਸਿਰ ਰੱਖਿਆ ਤੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ, ਨਾਮ ਰੱਖਿਆ ਗੁਰਬਖਸ਼ ਸਿੰਘ। ਤੀਜਾ ਨਾਮ, ਪਹਿਲਾ ਨਾਮ ਲਛਮਣ ਦਾਸ, ਦੂਜਾ ਨਾਮ ਮਾਧੋ ਦਾਸ, ਕਈਆਂ ਨੇ ਨਰਾਇਣ ਦਾਸ ਵੀ ਲਿਖਿਆ ਇੱਕ ਤੀਜਾ ਨਾਮ, ਚੌਥਾ ਗੁਰਬਖਸ਼ ਸਿੰਘ। ਤੇ ਨਾਮ ਜਿਹੜਾ ਪ੍ਰਚਲਿਤ ਹੋਇਆ ਉਹ ਸੀ ਬੰਦਾ ਸਿੰਘ, ਕਿਉਂਕਿ ਬੰਦਾ ਕਿਹਾ ਨਾ ਮੈਂ ਤੇਰਾ ਬੰਦਾ, ਪ੍ਰਚਲਿਤ ਉਹੀ ਨਾਮ ਹੋਇਆ ਬੰਦਾ ਸਿੰਘ ਬਹਾਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਬਹਾਦਰ ਨੂੰ ਤੀਰ ਦਿੱਤੇ ਆਪਣੇ ਕੋਲੋਂ, ਪੰਜ ਕਮਾਨ ਦਿੱਤੀ, ਪੰਜ ਸਿੰਘ ਦਿੱਤੇ, ਸ੍ਰੀ ਸਾਹਿਬ ਦਿੱਤੀ ਤੇ ਮਹਾਰਾਜ ਨੇ ਆਖਿਆ ਸੀ ਬੰਦਾ ਸਿੰਘ ਬਹਾਦਰ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ, ਨਾਮ ਬਾਣੀ ਦਾ ਅਭਿਆਸ ਕਰਨਾ, ਸਿਮਰਨ ਕਰਨਾ, ਸਦਾ ਤੇਰੇ ਅੰਗ ਸੰਗ ਰਵਾਂਗੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਤੋਰਿਆ ਸੀ। ਖਾਲਸਾ ਜੀ, ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਤੇ ਮਾਣ ਹੋਣਾ ਚਾਹੀਦਾ, ਇਦਾਂ ਦਾ ਗੁਰੂ ਵੀ ਹੋਏਗਾ। ਇੱਕ ਸੰਤ ਨਾਮ ਜਪ ਰਿਹਾ, ਇੱਕ ਸੰਤ ਨਾਮ ਜਪਦਾ ਹੈ ਤੇ ਉਹਨੂੰ ਹੱਥ ਵਿੱਚ ਸ਼ਸਤਰ ਫੜਾ ਕੇ ਤੇ ਸਿਪਾਹੀ ਬਣਾ ਕੇ ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਤੋਰਦੇ ਨੇ, ਸੰਤ ਨੂੰ ਸਿਪਾਹੀ ਬਣਾ ਦਿੱਤਾ ਤੇ ਦੂਜੇ ਪਾਸੇ ਸੈਦ ਖਾਂ ਜਰਨੈਲ ਸਿਪਾਹੀ ਆਇਆ, ਉਹਨੂੰ ਕਹਿੰਦੇ ਤਲਵਾਰ ਤੇਰੇ ਕੋਲ ਹੈ ਪਰ ਬੰਦਗੀ ਨਹੀਂ, ਸਿਪਾਹੀ ਤੇ ਹੈ, ਲੈ ਫੜ ਮਾਲਾ, ਸੰਤ ਬਣ ਜਾ। ਸਿਪਾਹੀ ਨੂੰ ਸੰਤ ਬਣਾ ਦਿੱਤਾ ਤੇ ਸੰਤ ਨੂੰ ਸਿਪਾਹੀ ਬਣਾ ਦਿੱਤਾ, ਅਧੂਰੇ ਨੇ ਦੋਵੇਂ, ਯਾਦ ਰੱਖਿਓ। ਪਹਿਲਾ ਸਮਾਂ ਸੀ ਨਾ ਜਦੋਂ ਤੇ ਜਰਨੈਲ ਜੰਗਾਂ ਵਿੱਚ ਜੂਝਦੇ ਸੀ, ਜਦੋਂ ਉਹਨਾਂ ਦੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਸੀ, ਉਹਨਾਂ ਨੂੰ ਕੋਈ ਸੰਤ ਲੱਭਣਾ ਪੈਂਦਾ ਸੀ ਜਿਹਦੇ ਚਰਨ ਫੜਦੇ ਸੀ ਜਾ ਕੇ, ਵੀ ਮਨ ਸ਼ਾਂਤ ਕਿਵੇਂ ਹੋਵੇ। ਸਿਪਾਹੀ ਨੂੰ ਸੰਤ ਦੀ ਲੋੜ ਪੈਂਦੀ ਸੀ, ਜਿਹੜੇ ਸੰਤ ਸੀ ਉਹ ਬੰਦਗੀ ਕਰਦੇ ਸੀ, ਜਦੋਂ ਦੈਂਤਾਂ ਨੇ ਚੜ੍ਹ ਕੇ ਆਉਣਾ ਤੇ ਆਸ਼ਰਮ ਢਾ ਦੇਣ, ਬੜੀ ਬੇਅਦਬੀ ਕਰਨੀ। ਸੰਤ ਫਿਰ ਕਿਸੇ ਸਿਪਾਹੀ ਕੋਲ ਜਾਂਦੇ ਸੀ ਵੀ ਸਾਡੀ ਰੱਖਿਆ ਕਰੋ। ਮਹਾਰਾਜ ਕਹਿੰਦੇ ਸੰਤ ਸਿਪਾਹੀ ਨੂੰ ਚਾਹੁੰਦਾ, ਸਿਪਾਹੀ ਕੋਲ ਜਾਣਾ ਪੈਂਦਾ ਸੰਤ ਨੂੰ, ਤੇ ਸਿਪਾਹੀ ਨੂੰ ਫਿਰ ਸੰਤ ਕੋਲ ਜਾਣਾ ਪੈਂਦਾ ਸ਼ਾਂਤੀ ਲੈਣ ਵਾਸਤੇ। ਮਹਾਰਾਜ ਕਹਿੰਦੇ ਸੰਤ ਵੀ ਅਧੂਰਾ ਤੇ ਸਿਪਾਹੀ ਵੀ ਅਧੂਰਾ, ਜਿਹੜਾ ਮੈਂ ਖਾਲਸਾ ਬਣਾਵਾਂਗਾ ਉਹ ਪੂਰਾ, ਉਹ ਸੰਤ ਵੀ ਹੋਏਗਾ ਸਿਪਾਹੀ ਵੀ ਹੋਏਗਾ, ਉਹਦੇ ਕੋਲ ਭਗਤੀ ਵੀ ਹੋਏਗੀ ਸ਼ਕਤੀ ਵੀ ਹੋਏਗੀ, ਉਹਦੇ ਕੋਲ ਨਿਤਨੇਮ ਵੀ ਹੋਏਗਾ, ਉਹਦੇ ਕੋਲ ਸ੍ਰੀ ਸਾਹਿਬ ਵੀ ਹੋਏਗੀ, ਭਗਤੀ ਤੇ ਸ਼ਕਤੀ। ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ। ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ, ਸ੍ਰੀ ਦਰਬਾਰ ਸਾਹਿਬ ਭਗਤੀ ਦਾ ਪ੍ਰਤੀਕ ਹੈ। ਉੱਥੇ ਨਾਮ ਤੋਂ ਬਿਨਾਂ ਦੂਜੀ ਗੱਲ ਹੈ ਕੋਈ? ਦਰਬਾਰ ਸਾਹਿਬ ਵਿੱਚ ਜਕਾਰਾ ਵੀ ਨਹੀਂ ਲਗਾਇਆ ਜਾਂਦਾ। ਸਵੇਰੇ ਤੁਸੀਂ ਅਰਦਾਸ ਸੁਣਦੇ ਹੋ ਰੇਡੀਓ ਵਿੱਚ, ਟੀਵੀਆਂ 'ਚ, ਤੇ ਅਰਦਾਸ ਹੁੰਦੀ ਆ, ਅਰਦਾਸ ਸੁਣਨ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਬਸ ਇੱਥੇ ਹੀ ਬੰਦ, ਜਕਾਰਾ ਵੀ ਨਹੀਂ ਲੱਗਦਾ। ਉੱਥੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ ਦੂਜੀ ਗੱਲ ਨਹੀਂ। ਅਕਾਲ ਤਖਤ ਸਾਹਿਬ ਤੇ ਜੈਕਾਰਾ ਲੱਗਦਾ, ਉਹ ਸ਼ਕਤੀ ਦਾ ਪ੍ਰਤੀਕ, ਇਹ ਭਗਤੀ ਦਾ ਪ੍ਰਤੀਕ। ਭਗਤੀ ਤੇ ਸ਼ਕਤੀ ਦੋਵੇਂ ਹੋਣਗੀਆਂ ਗੱਲ ਫੇਰ ਬਣੇਗੀ। ਸਤਿਗੁਰੂ ਕਹਿੰਦੇ ਨੇ ਸੂਰਜ ਦੀ ਵੀ ਲੋੜ ਹੈ ਤੇ ਚੰਦਰਮਾ ਦੀ ਵੀ ਲੋੜ ਹੈ। ਸਾਡੇ ਸਰੀਰ ਵਿੱਚ ਜਿੱਦਣ ਠੰਡ ਜ਼ਿਆਦਾ ਵੱਧ ਜਾਂਦੀ ਹੈ ਉਦਣ ਵੀ ਡਿੱਗ ਪੈਂਦੇ ਹਾਂ, ਬਿਮਾਰ ਹੋ ਗਏ। ਜਿੱਦਣ ਹੀਟ ਜ਼ਿਆਦਾ ਵੱਧ ਜਾਏ, ਟੈਂਪਰੇਚਰ ਜ਼ਿਆਦਾ ਵੱਧ ਜਾਏ, ਉਦਣ ਵੀ ਡਿੱਗ ਪੈਂਦੇ। ਕੀ ਹੋ ਗਿਆ? ਬੁਖਾਰ ਹੋ ਗਿਆ ਜੀ ਕਹਿੰਦੇ। ਦੋਵੇਂ ਚੀਜ਼ਾਂ ਬਰਾਬਰ ਹੋਣਗੀਆਂ, ਸਰੀਰ ਤਾਂ ਹੀ ਚੱਲੇਗਾ ਨਾ। ਹੀਟ ਵੀ, ਗਰਮੀ ਵੀ ਤੇ ਸਰਦੀ ਵੀ, ਸੂਰਜ ਵੀ ਦੀ ਲੋੜ ਹੈ ਤੇ ਚੰਦਰਮਾ ਦੀ ਵੀ ਲੋੜ ਹੈ। ਫਸਲਾਂ ਵੀ ਤਾਂ ਹੀ ਹੋਣਗੀਆਂ, ਸਰਦੀ ਵੀ ਹੋਵੇ, ਚੰਦਰਮਾ ਦੀ ਲੋ ਵੀ ਉਹਨਾਂ ਤੇ ਪਵੇ, ਠੰਡ ਵੀ ਤੇ ਸੂਰਜ ਦੀ ਗਰਮੀ ਵੀ ਪਵੇ, ਫਸਲਾਂ ਤਾਂ ਪੱਕਦੀਆਂ ਨੇ। ਮਹਾਰਾਜ ਕਹਿੰਦੇ ਨੇ ਇੰਨਾ ਗਰਮ ਨਾ ਹੋ ਜੀ ਤੇਰੇ ਕੋਲ ਆਵੇ ਕੋਈ ਨਾ, ਸੂਰਜ ਵਾਂਗੂ ਸੂਰਜ ਵੱਲ ਕੋਈ ਮੂੰਹ ਕਰੇਗਾ ਤੇ ਚੰਦਰਮਾ ਤੱਕ ਤੇ ਸਾਇੰਸ ਜਿਹੜੇ ਸਾਇੰਟਿਸਟ ਜਿਹੜੇ ਨੇ ਉਹ ਸਨ 70 ਤੋਂ ਵੀ ਪਹਿਲਾਂ ਪਹੁੰਚ ਗਏ ਸੀ ਆਖੋ ਸਤਨਾ ਚੰਦਰਮਾ ਤੱਕ ਸਾਇੰਟਿਸਟ ਚਲੇ ਗਏ ਚੰਦਰਮਾ ਤੋਂ ਤੇ ਉਹਨਾਂ ਨੇ ਮਿੱਟੀ ਵੀ ਲੱਭੀ ਚੰਦਰਮਾ ਦੇ ਤੱਕ ਤੇ ਉਹਨਾਂ ਨੇ ਪਹੁੰਚ ਕਰ ਲਈ ਸੂਰਜ ਵੱਲ ਅੱਜ ਤੱਕ ਕਿਸੇ ਨੇ ਮੂੰਹ ਨਹੀਂ ਕੀਤਾ ਕਿਉਂਕਿ ਪਤਾ ਵੀ ਉੱਥੇ ਭੋਗ ਪੈ ਜਾਣਾ ਉੱਥੇ ਸਰਦੀ ਗਰਮੀ ਬੜੀ ਹੈ ਤੇ ਉਧਰ ਨੂੰ ਸਾਰੇ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਸੂਰਜ ਜਿੰਨਾ ਗਰਮ ਨਾ ਹੋ ਜੀ ਤੇਰੇ ਕੋਲ ਆਵੇ ਹੀ ਕੋਈ ਨਾ ਤੇ ਚੰਦਰਮਾ ਵਰਗਾ ਠੰਡਾ ਵੀ ਨਾ ਹੋ ਜੀ ਜਿਹੜਾ ਮਰਜ਼ੀ ਮਿੱਟੀ ਪੁੱਟ ਕੇ ਲੈ ਜਾਏ ਧਿਆਨ ਰੱਖਿਓ ਕਹਿੰਦੇ ਚੰਦਰਮਾ ਵਰਗਾ ਠੰਡਾ ਨਾ ਹੋ ਜਾਈ ਤੇ ਸੂਰਜ ਵਰਗਾ ਗਰਮ ਨਾ ਹੋ ਜਾਈ ਇਹ ਬਰਾਬਰ ਹੋਣਾ ਚਾਹੀਦਾ ਗਰਮੀ ਵੀ ਤੇ ਸਰਦੀ ਵੀ ਸਰੀਰ ਵੀ ਤੇ ਉਦਾਂ ਹੀ ਤਾਂ ਹੀ ਚੱਲਦਾ ਤੇ ਭਗਤੀ ਵੀ ਤੇ ਸ਼ਕਤੀ ਵੀ ਦੋਵੇਂ ਚੀਜ਼ਾਂ ਮਾਰ ਨੇ ਇਕੱਠੀਆਂ ਕਰ ਦਿੱਤੀਆਂ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਨਹੀਂ ਇਦਾਂ ਦਾ ਮਾਰ ਨੇ ਖਾਲਸਾ ਬਣਾਇਆ ਸੰਤ ਨੂੰ ਸਿਪਾਹੀ ਬਣਾ ਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਜਾਬ ਵੱਲ ਤੋਰਿਆ ਤੇ ਕਹਿੰਦੇ ਨੇ ਸੁਨੇਹਾ ਦਿੱਤਾ ਸੀ ਇਹ ਸਾਡਾ ਬੰਦਾ ਇਹਦਾ ਸਾਥ ਦਿਓ ਜਦੋਂ ਸੁਨੇਹ ਮਿਲੇ ਪੰਜਾਬ ਵਿੱਚ ਤੇ ਜਥੇਬੰਦੀ ਬਣ ਗਈ 8000 ਫੌਜ ਇੱਕਦਮ ਤਿਆਰ ਹੋ ਗਈ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਤੋਂ ਲੈ ਕੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਵਜੀਦੇ ਨੂੰ ਘੋੜਿਆਂ ਦੇ ਮਗਰ ਪਾ ਕੇ ਕੜੀਸਿਆ ਸੀ ਸਰਹੰਦ ਦੇ ਆਲੇ ਦੁਆਲੇ ਗੇੜੇ ਦਵਾਏ ਜਿਹਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ ਫਿਰ ਅੱਧ ਮੋਏ ਨੂੰ ਕਹਿੰਦੇ ਨੇ ਪਹਿਲਾਂ ਤੇ ਉਹਨੂੰ ਘੋੜਿਆਂ ਦੇ ਮਗਰ ਪਾ ਕੇ ਘੜੀਸਿਆ ਗਿਆ ਘੋੜਿਆਂ ਮਗਰ ਪਾ ਕੇ ਘਸੀਟਿਆ ਫਿਰ ਕਹਿੰਦੇ ਨੇ ਉਹਨੂੰ ਫੜ ਕੇ ਨਾ ਅੱਗ ਵਿੱਚ ਸੁੱਟ ਦਿੱਤਾ ਅੱਧ ਸੜਿਆ ਸੀ ਅਜੇ ਪੂਰਾ ਨਹੀਂ ਸੀ ਸੜਿਆ ਅੱਧ ਸੜੇ ਨੂੰ ਫਿਰ ਕੱਢਿਆ ਬਾਹਰ ਅੱਗ ਚੋਂ ਤੇ ਪਾ ਕੇ ਰੱਸਾ ਉਹਦੇ ਪੈਰਾਂ ਦੇ ਨਾਲ ਪੁੱਠਾ ਕਰਕੇ ਦਰਖਤ ਨਾਲ ਲਮਕਾ ਦਿੱਤਾ ਇਹ ਹਾਲ ਹੋਇਆ ਸੀ ਇਹ ਵੱਖਰਾ ਪ੍ਰਕਰਨ ਹੈ ਜੋ ਵਜੀਦੇ ਨਾਲ ਬੀਤੀ ਵਜੀਦੇ ਨੇ ਸਾਹਿਬਜ਼ਾਦਿਆਂ ਨਾਲ ਕੀ ਕੀਤਾ ਤੇ ਵਜੀਦੇ ਨਾਲ ਫਿਰ ਕੀ ਬਣੀ ਇਹ ਬੜਾ ਲੰਮਾ ਇਤਿਹਾਸ ਹੈ ਪਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਖਾਲਸਾ ਰਾਜ ਦੋ ਵਾਰੀ ਆਇਆ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਮੈਂ ਬੜਾ ਹੈਰਾਨ ਹੁੰਦਾ ਇਦਾਂ ਦਾ ਆਗੂ ਲੱਭਣਾ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ ਨਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ ਤੁਹਾਡੇ ਨਾਂ ਦਾ ਸਿੱਕਾ ਚੱਲੇਗਾ ਤੁਹਾਡੇ ਨਾਂ ਦਾ ਸਤਸੰਗ ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲੇ ਜਿਨ੍ਹਾਂ ਦੀ ਅੰਸ ਬੰਸ਼ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਆਏ ਸੀ ਹੁਣੇ ਤੇ ਇੱਥੇ ਬੈਠੇ ਨੇ ਮਹਾਂਪੁਰਸ਼ ਧਿਆਨ ਦੇਣਾ ਬਾਬਾ ਸਰਬਜੋਤ ਸਿੰਘ ਜੀ ਬੇਦੀ ਇਹਨਾਂ ਦੀ ਅੰਸ਼ ਬੰਸ਼ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਰਦਾਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਉਪਾਧੀ ਦਿੱਤੀ ਨਾ ਤਿਲਕ ਲਾਇਆ ਮਹਾਰਾਜ ਦੀ ਪਦਵੀ ਮਿਲੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿਣ ਲੱਗੇ ਤੁਹਾਡੇ ਨਾਂ ਦਾ ਸਿੱਕਾ ਚੱਲੇਗਾ ਸਿੱਕੇ ਤੇ ਤੁਹਾਡੀ ਫੋਟੋ ਲਾਈ ਜਾਏਗੀ ਜਿਵੇਂ ਅੱਜ ਕੱਲ੍ਹ ਵੀ ਫੋਰਨ ਕੰਟਰੀਆਂ ਵਿੱਚ ਜਿਹੜਾ ਮੌਜੂਦਾ ਰਾਜਾ ਹੋਵੇ ਉਹਦੀ ਫੋਟੋ ਲੱਗਦੀ ਹੈ ਪੌਂਡ ਤੇ ਡਾਲਰ ਤੇ ਜੋ ਵੀ ਹੁੰਦਾ ਉਹਦੀ ਫੋਟੋ ਲੱਗਦੀ ਭਾਵੇਂ ਰਾਣੀ ਹੋਵੇ ਭਾਵੇਂ ਰਾਜਾ ਹੋਵੇ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਕਹਿਣ ਲੱਗੇ ਫੋਟੋ ਤੇ ਲੱਗੇਗੀ ਪਰ ਮਾਲਕ ਦੀ ਨੌਕਰ ਦੀ ਨਹੀਂ ਰਾਜੇ ਦੀ ਲਾਓ ਜਿਹੜਾ ਮਾਲਕ ਕਹਿੰਦੇ ਮਾਲਕ ਕੌਣ ਹੈ ਕਹਿੰਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਫੋਟੋ ਲਾਉਣੀ ਹੈ ਤੇ ਲਾ ਦਿਓ ਮੇਰੀ ਨਹੀਂ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੇਰੀ ਨਾ ਲਾਇਓ ਉਹਨਾਂ ਦੀ ਲਾਓ ਜਿਹੜੇ ਮਾਲਕ ਨੇ ਇਹ ਰਾਜ ਉਹਨਾਂ ਦਾ ਮੈਂ ਤੇ ਨੌਕਰਾਂ ਪੜਦੇ ਨਹੀਂ ਰਹੇ ਕਾਬਲ ਦੀਆਂ ਕੰਧਾਂ ਤੀਕਰ ਪਾਉਂਦਾ ਮੈਂ ਕੂਕਰ ਹਾਂ ਲੋਕੀ ਮੈਨੂੰ ਆਖਣ ਰਾਜਾ ਪਰ ਸੰਗਤਾਂ ਦਾ ਕੂਕਰ ਹਾਂ ਸਤਿਗੁਰ ਦਾ ਕੂਕਰ ਹਾਂ ਸੰਗਤਾਂ ਦਾ ਤੇ ਮੈਂ ਦਾਸ ਹਾਂ ਲੋਕ ਭਾਵੇਂ ਰਾਜਾ ਕਹਿੰਦੇ ਨੇ ਕਈ ਜਾਣ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਮਿਲਣਾ ਵੀ ਬੜਾ ਮੁਸ਼ਕਲ ਹੈ ਉਦਾਂ ਦਾ ਆਗੂ ਮਿਲਣਾ ਵੀ ਬੜਾ ਮੁਸ਼ਕਲ ਹੈ ਕਿੱਥੇ ਅਕਾਲੀ ਫੂਲਾ ਸਿੰਘ ਜੀ ਅੱਗੇ ਹੱਥ ਜੋੜ ਕੇ ਖੜ ਗਏ ਕਹਿੰਦੇ ਦੱਸੋ ਜੇ ਮੈਂ ਵੇਸ਼ਵਾ ਦਾ ਨਾਚ ਵੇਖਿਆ ਤੇ ਕੀ ਸਜ਼ਾ ਦੇਣੀ ਇਦਾਂ ਦਾ ਰਾਜਾ ਤੇ ਅੱਜ ਕੱਲ੍ਹ ਤੇ ਖਿਮਾ ਕਰਨਾ ਮਰਿਆਦਾ ਨੂੰ ਢਾ ਲਾ ਦੇਣਾ ਅਕਾਲ ਤਖ਼ਤ ਨੂੰ ਢਾਉਣ ਤੋਂ ਵੀ ਵੱਧ ਬੜੀ ਵੱਡੀ ਗਲਤੀ ਹੈ ਇੱਕ ਤੇ ਹੁੰਦਾ ਅਕਾਲ ਤਖਤ ਨੂੰ ਢਾ ਦੇਣਾ, ਸਾਡੇ ਅੱਜ ਤੱਕ ਸਿੱਖਾਂ ਦੇ ਹਿਰਦੇ ਵਲੂੰਦਰੇ ਪਏ ਨੇ, ਜਦੋਂ 84 ਦਾ ਸੀਨ ਕਈ ਨਕਸ਼ਾ ਯਾਦ ਕਰਦੇ ਨੇ, ਅਕਾਲ ਤਖਤ ਸਾਹਿਬ ਢਾਤਾ, ਪਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾ ਲਾ ਦੇਣੀ, ਇਹ ਉਦੋਂ ਵੀ ਵੱਡਾ ਦੋਸ਼ ਹੈ। ਉਹ ਤੇ ਦੁਬਾਰਾ ਬਣ ਗਿਆ, ਇਹ ਦੁਬਾਰਾ ਨਹੀਂ ਬਣਨੀ। ਆਖੋ
ਸਤਨਾਮ
ਅਕਾਲ ਤਖਤ ਸਾਹਿਬ ਤੇ ਅੱਗੇ ਨਾਲੋਂ ਸੋਹਣਾ ਬਣਾ ਲਿਆ। ਤੁਸੀਂ ਵੇਖਿਆ ਹੋਣਾ ਅਕਾਲ ਤਖਤ ਸਾਹਿਬ ਪਹਿਲਾਂ ਵਾਲੇ ਨਾਲੋਂ ਹੋਣ ਵਾਲੇ ਦਾ ਜਿਹੜਾ ਨਕਸ਼ਾ ਸੋਹਣਾ ਹੈ। ਅਕਾਲ ਤਖਤ ਤੇ ਦੁਬਾਰਾ ਵੀ ਬਣ ਜਾਂਦਾ, ਉਹ ਤੇ ਇੱਟਾਂ ਪੱਥਰ ਤੇ ਆ ਜਾਣਾ ਸਾਰਾ ਕੁਝ, ਪਰ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਦੀ ਚਲਾਈ ਨੂੰ ਢਾ ਨਾ ਲਾਈਏ। ਬੜਾ ਕੁਝ ਹੋ ਰਿਹਾ ਆਪਾਂ ਨੂੰ ਸਭ ਪਤਾ ਜੋ ਕੁਝ ਅੱਜ ਹੋ ਰਿਹਾ, ਸੋ ਧਿਆਨ ਦਿਓ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਖਾਲਸਾ ਰਾਜ ਕਾਇਮ ਹੋਇਆ, ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਆਏ, ਕਹਿੰਦੇ ਤੁਰਕਾਂ ਨੇ ਨਾ ਮੁਸਲਮਾਨਾਂ ਨੇ ਅੰਦਰ ਵੜ ਗਏ, ਤੇ ਇੰਨਾ ਬਾਬੇ ਬੰਦੇ ਸਿੰਘ ਬਹਾਦਰ ਦਾ ਭੈ ਸੀ ਨਾ, ਬੀਬੀਆਂ ਵਾਲੇ ਜਨਾਨਾ ਕੱਪੜੇ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਸਲਮਾਨ ਅੱਜ ਵੀ ਸਲਵਾਰਾਂ ਪਾਉਂਦੇ ਨੇ, ਜਿਹੜੀਆਂ ਸਲਵਾਰਾਂ ਪਾਉਂਦੇ ਨੇ ਨਾ ਮੁਸਲਮਾਨ, ਬਾਅਦ ਵਿੱਚ ਇਹਨਾਂ ਨੇ ਫੈਸ਼ਨ ਬਣਾ ਲਿਆ ਵੀ ਸਾਡਾ ਤੇ ਫੈਸ਼ਨ ਹੀ ਹੈ। ਜਿਵੇਂ ਕਹਿੰਦੇ ਨਾ ਬਸ਼ਰਮਾ ਦੀ ਡੁਲਗੀ ਦਾਲ, ਕਹਿੰਦੇ ਪੂੰਜੇ ਹੀ ਖਾਵਾਂਗੇ ਕਹਿੰਦੇ ਨੇ। ਉਹ ਧਿਆਨ ਦਿਓ, ਉਹ ਜਦੋਂ ਬਾਬੇ ਬੰਦਾ ਸਿੰਘ ਬਹਾਦਰ ਦਾ ਰੋਹ ਵੀ ਇੰਨਾ ਸੀ ਵੀ ਉਹਨੇ ਜਦੋਂ ਉਹ ਦਹਿਸ਼ਤ ਉਹਦੀ ਇੰਨੀ ਸੀ, ਇਹਨਾਂ ਨੇ ਅੰਦਰ ਵੜ ਕੇ ਪਾ ਲਈਆਂ ਸਲਵਾਰਾਂ, ਬੀਬੀਆਂ ਵਾਲੇ ਕੱਪੜੇ ਪਾ ਲਏ, ਬੀਬੀਆਂ ਵਾਲਾ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੱਤਾ, ਤੇ ਬਾਅਦ ਵਿੱਚ ਫੈਸ਼ਨ ਬਣ ਗਿਆ। ਅੱਜ ਤੱਕ ਮੁਸਲਮਾਨ ਸਲਵਾਰਾਂ ਪਾਉਂਦੇ ਨੇ, ਸਭ ਬਾਬੇ ਬੰਦੇ ਬਹਾਦਰ ਦੀਆਂ ਪਵਾਈਆਂ ਹੋਈਆਂ ਨੇ। ਆਖੋ ਸਤਨਾਮ
ਅਕਾਲ।
ਬਾਬਾ ਬੰਦਾ ਸਿੰਘ ਬਹਾਦਰ ਬੜਾ ਚੜ੍ਹਦੀ ਕਲਾ ਵਾਲਾ ਗੁਰਸਿੱਖ, ਧਿਆਨ ਦੇਣਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਕਿਉਂ ਪਿੱਛੇ ਪਾਵਰ ਗੁਰੂ ਗੋਬਿੰਦ ਸਿੰਘ ਜੀ ਕੰਮ ਕਰਦੇ ਸੀ, ਤੇਜ ਉਹਨਾਂ ਦਾ ਸੀ, ਥਾਪੜਾ ਦੇ ਕੇ ਪੰਜ ਤੀਰ ਦੇ ਕੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਤੇ ਗੱਲ ਮੁਕਾਈਏ, ਤੜਥੱਲੀ ਮਚਾਤੀ ਆ ਕੇ ਦਿੱਲੀ ਦੀਆਂ ਕੰਧਾਂ ਕੰਬ ਗਈਆਂ, ਦਿੱਲੀ ਰਾਜ ਤਖਤ ਕੰਬ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ। ਜਦੋਂ ਫਰੋਕਸੀਅਰ ਬੈਠਾ ਨਾ ਆ ਕੇ ਤਖਤ ਤੇ, ਫਰੋਕਸੀਅਰ 1713 ਵਿੱਚ ਗੱਦੀ ਤੇ ਬੈਠਾ, ਇਹ ਬਣਿਆ ਬਾਦਸ਼ਾਹ ਦਿੱਲੀ ਦੇ ਤਖਤ ਦਾ, ਤੇ ਇਹਨੇ ਇੱਕੋ ਇੱਕ ਕਸਮ ਖਾਧੀ, ਕਹਿੰਦਾ ਸਿੱਖਾਂ ਨੂੰ ਖਤਮ ਕਰ ਦੇਣਾ। ਅਬਦੁਲ ਸਮੁੰਦ ਖਾਨ ਨੂੰ ਪੰਜਾਬ ਦਾ ਨਵਾਬ ਬਣਾਇਆ, ਕਹਿੰਦਾ ਜੋ ਮਰਜ਼ੀ ਹੋ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਉਂਦਾ ਨਹੀਂ ਰਹਿਣ ਦੇਣਾ। ਤੇ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਉਸ ਸਮੇਂ 2,250 ਸਿੰਘ ਬਾਬੇ ਬੰਦਾ ਸਿੰਘ ਬਹਾਦਰ ਦੇ ਕੋਲ ਸੀ, ਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਗੁਰਦਾਸ ਨੰਗਲ ਦੀ ਗੜੀ ਆਮ ਕਰਕੇ ਕਿਹਾ ਜਾਂਦਾ ਵੀ ਬਾਬਾ ਬੰਦਾ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਚੋਂ ਗ੍ਰਿਫਤਾਰ ਕੀਤਾ। ਪਰ ਗੁਰਦਾਸ ਨੰਗਲ ਉੱਧਰ ਕੋਈ ਗੜੀ ਨਹੀਂ ਸੀ, ਉੱਥੇ ਸੀ ਸੇਠ ਦੁਨੀ ਚੰਦ ਦੀ ਹਵੇਲੀ, ਜਿਹਨੂੰ ਬਾਬੇ ਬੰਦਾ ਸਿੰਘ ਬਹਾਦਰ ਨੇ ਗੜੀ ਕਰਕੇ ਵਰਤਿਆ। ਜਦੋਂ ਫੌਜ ਨੇ ਘੇਰਾ ਪਾ ਲਿਆ ਨਾ, ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਸੇਠ ਦੁਨੀ ਚੰਦ ਹੋਇਆ, ਉਹਦੀ ਹਵੇਲੀ ਵਿੱਚ ਸੀ, ਘੇਰਾ ਪਿਆ ਰਿਹਾ। ਜਦੋਂ ਫੌਜਾਂ ਨੇ ਘੇਰਾ ਪਾਇਆ ਤੇ 1, 2, 3, 4 ਮਹੀਨੇ ਨਹੀਂ 8 ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਜਿਵੇਂ 9 ਮਹੀਨੇ ਘੇਰਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਪਿਆ ਰਿਹਾ, ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਵੀ 8 ਮਹੀਨੇ ਘੇਰਾ ਪਿਆ ਰਿਹਾ। ਅੰਦਰ ਸਿੰਘ ਭੁੱਖੇ, ਕੋਈ ਪਾਣੀ ਦਾ ਪ੍ਰਬੰਧ ਨਹੀਂ। ਫਿਰ ਆਖਰਕਾਰ ਸਿੰਘਾਂ ਨੇ ਆਖਿਆ ਬਾਬਾ ਜੀ ਕਸਮਾਂ ਖਾਂਦੇ ਨੇ, ਆ ਵੇਖੋ ਕੁਰਾਨ ਸ਼ਰੀਫ ਭੇਜਿਆ, ਗਊਆਂ ਦੀਆਂ ਕਸਮਾਂ ਖਾਂਦੇ ਨੇ ਹਿੰਦੂ ਰਾਜੇ, ਚਲੋ ਆਪਾਂ ਚੱਲੀਏ। ਬਹੁਤਾ ਸਿੰਘਾਂ ਦੇ ਕਹਿਣ ਤੇ ਫਿਰ ਜਦੋਂ ਉਸ ਹਵੇਲੀ ਦਾ ਦਰਵਾਜ਼ਾ ਖੋਲਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਆ ਕੇ ਉਸ ਹਵੇਲੀ ਦਾ ਦਰਵਾਜ਼ਾ ਖੋਲਿਆ, ਤੇ ਕਹਿੰਦੇ ਨੇ ਕਿਸੇ ਦੀ ਇੰਨੀ ਜੁਰਤ ਨਹੀਂ ਸੀ ਪੈਂਦੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਵੇ। ਹੱਥ ਕੜੀਆਂ ਲਾਉਣ ਤੋਂ ਡਰਦੇ ਸੀ, ਪਤਾ ਨੀ ਬਾਬੇ ਨੇ ਕਿਹੜੀ ਕਰਾਮਾਤ ਕਰ ਦੇਣੀ, ਇੰਨਾ ਤੇਜ ਸੀ। ਸਤ ਸੰਗਤ ਕਹਿੰਦੇ ਬੜਾ ਉੱਚਾ ਲੰਮਾ ਕੱਦ ਬਾਬਾ ਬੰਦਾ ਸਿੰਘ ਬਹਾਦਰ ਦਾ, ਬੜਾ ਤਕੜਾ ਸਰੀਰ ਸੀ, ਤੇ ਡਰਦੇ ਸੀ ਸਾਰੇ ਵੇਖਣ ਵਾਲੇ, ਭੈ ਖਾਂਦੇ ਸੀ ਬਾਬੇ ਬੰਦਾ ਬਹਾਦਰ ਤੋਂ। ਉੱਥੇ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਥ ਕੜੀਆਂ ਲਾਈਆਂ, ਪੈਰਾਂ ਨੂੰ ਬੇੜੀਆਂ ਲਾਈਆਂ, ਬਸ ਫਿਰ ਉਹਨਾਂ ਨੇ ਸਭ ਕਸਮਾਂ ਤੋੜ ਕੇ ਜਿਹੜਾ ਅੱਗੇ ਆਇਆ ਉੱਥੇ ਫਿਰ 740 ਤੇ ਜਿਉਂਦੇ ਸਿੰਘ ਗ੍ਰਿਫਤਾਰ ਕੀਤੇ 740 ਬਾਬੇ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਬਾਕੀ ਜਿੰਨੇ ਬਜ਼ੁਰਗ ਤੇ ਜਿੰਨੇ ਬੱਚੇ ਸੀ ਉਹਨਾਂ ਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰਕੇ ਉਹਨਾਂ ਦੇ ਸਿਰ ਲਾ ਕੇ ਤੇ ਨੇਜਿਆਂ ਤੇ ਟੰਗ ਲਏ ਬਰਛਿਆਂ ਦੇ ਉੱਤੇ ਸਾਰਿਆਂ ਦੇ ਸਿਰ ਟੰਗ ਲਏ ਇੱਕ ਫਿਰ ਉਸ ਇਲਾਕੇ ਦੇ ਵਿੱਚੋਂ ਇਹ ਬਿੱਲੀ ਦਾ ਇੱਕ ਸਿਰ ਵੱਢ ਕੇ ਨਾ ਅੱਗੇ ਤੇ ਬਿੱਲੀ ਦਾ ਸਿਰ ਮਗਰ ਮਗਰ ਸਿੰਘਾਂ ਦੇ ਸਿਰ ਵੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਲਿਆਂਦਾ ਗਿਆ ਸਭ ਕਸਮਾਂ ਤੋੜ ਦਿੱਤੀਆਂ ਗੁਰੂ ਗੋਬਿੰਦ ਸਿੰਘ ਦਾ ਬਚਨ ਸੀ ਕਹਿੰਦੇ ਸਿੰਘੋ ਤੇਲ ਨਾਲ ਬਾਂਹ ਲਵੇੜ ਕੇ ਨਾ ਕੂਣੀਆਂ ਤੀਕਰ ਤੇ ਕੋਈ ਤਿਲਾਂ ਵਿੱਚ ਪਾਏ ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ ਤੇਲ ਨਾਲ ਲਵੇੜ ਕੇ ਕੂਣੀਆਂ ਤੱਕਰ ਬਾਂਹ ਤੇ ਕੋਈ ਤਿਲਾਂ ਚ ਪਾਏ ਜਿੰਨੇ ਤਿਲ ਲੱਗ ਜਾਣ ਜੇ ਇਹ ਇੰਨੀਆਂ ਵੀ ਤੁਰਕ ਕਸਮਾਂ ਖਾਣ ਤੇ ਤਾਂ ਵੀ ਇਤਬਾਰ ਨਾ ਕਰੇ ਇਹਨਾਂ ਦੀਆਂ ਕਸਮਾਂ ਤੇ ਕਦੇ ਇਤਬਾਰ ਨਾ ਕਰੇ ਪਰ ਇਤਬਾਰ ਕਰ ਬੈਠੇ ਤੇ ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋਇਆ ਲਾਹੌਰ ਵਿੱਚ ਬਾਬਾ ਬੰਦਾ ਬਹਾਦਰ ਨੂੰ ਘੁਮਾਇਆ ਗਿਆ ਜਿੱਦਾਂ ਆਲੇ ਦੁਆਲੇ ਜਲੂਸ ਕੱਢਿਆ ਗਿਆ 740 ਸਿੰਘ ਅਬਦੁਲ ਸਮੁੰਦ ਖਾਨ ਕਹਿੰਦਾ ਹੁਣ ਇਸ ਜਲੂਸ ਨੂੰ ਮੈਂ ਦਿੱਲੀ ਤੱਕ ਲੈ ਕੇ ਜਾਣਾ ਸਰਹੰਦ ਦੇ ਵਿੱਚ ਦੀ ਜਦੋਂ ਦਿੱਲੀ ਤੱਕ ਲੈ ਕੇ ਜਾਣਾ ਫਰੋਕਸੀਅਰ ਬਾਦਸ਼ਾਹ ਦੀ ਲੈਣੀ ਹੈ ਖੁਸ਼ੀ ਇਹ ਥੋੜੇ ਨੇ ਕਹਿੰਦਾ ਥੋੜੇ ਨੇ ਫਿਰ ਭੇਜੀ ਫੌਜ ਕਹਿੰਦੇ ਜਿਹੜਾ ਵੀ ਮਿਲਦਾ ਸਿਰ ਵੱਢ ਲਓ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਲੈ ਕੇ ਜਾਣਾ ਹੀ ਸੀ ਤੇ 700 ਗੱਡਾ ਭਰ ਲਿਆ ਸਿੰਘਾਂ ਦੇ ਸਿਰਾਂ ਦਾ 700 ਗੱਡਾ ਪੰਜਾਬ ਸੁੰਨਾ ਹੋ ਗਿਆ ਸਾਰਾ ਕਿਤੇ ਕੋਈ ਸਿੰਘ ਨਜ਼ਰ ਨਹੀਂ ਸੀ ਆਉਂਦਾ ਸਾਰੇ ਸਿੰਘ ਜਿੱਥੇ ਕੋਈ ਬੱਚਾ ਮਿਲਿਆ ਕੋਈ ਬਜ਼ੁਰਗ ਮਿਲਿਆ ਕੇਸਾ ਧਾਰੀ ਜਿਹੜਾ ਵੀ ਮਿਲਿਆ ਸਭ ਦੇ ਸਿਰ ਵੱਢ ਕੇ 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰ ਕੇ 740 ਜਿਉਂਦੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਉਹਦਾ ਪੁੱਤਰ ਸੀ ਇੱਕ 3.5 ਸਾਲ ਦਾ ਭਾਈ ਜੈ ਸਿੰਘ ਉਹ ਨਾਲ ਲਾਲ ਰੰਗ ਦੀ ਪੁਸ਼ਾਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਵਾਈ ਲਾਲ ਰੰਗ ਦੇ ਕੱਪੜੇ ਉਹਦੀ ਹਾਸੋਹੀਣੀ ਹਾਲਤ ਬਣਾਤੀ ਹਾਸੋਹੀਣੀ ਲੋਕ ਵੇਖ ਵੇਖ ਹੱਸਦੇ ਆ ਪੱਥਰ ਮਾਰਦੇ ਨੇ ਵੱਟੇ ਮਾਰਦੇ ਨੇ ਜਿਹੜਾ ਵੀ ਮਿਲਦਾ ਫਿਰ ਲਾਹੌਰ ਤੋਂ ਇਹ ਜਲੂਸ ਚੱਲਿਆ ਸੀ ਖਾਲਸਾ ਜੀ ਜਦੋਂ ਅਸੀਂ ਨਗਰ ਕੀਰਤਨ ਕਰਨੇ ਆ ਨਾ ਅੱਜ ਕਦੇ ਯਾਦ ਕਰਿਆ ਕਰੋ ਮੈਂ ਹੈਰਾਨ ਹੁੰਦਾ ਪਿੱਛੇ ਜੇ ਇੱਕ ਨਗਰ ਕੀਰਤਨ ਤੁਹਾਡੀ ਕਿਰਪਾ ਨਾਲ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਆਪਾਂ ਕੀਤਾ ਸੰਗਤ ਨੇ ਸੰਗਤ ਦੀ ਅਸੀਸ ਨਾਲ ਸਤਿਗੁਰ ਦੀ ਕਿਰਪਾ ਨਾਲ ਪਰਮੇਸ਼ਰ ਦੁਆਰ ਸਾਹਿਬ ਤੋਂ ਅਸੀਂ ਨਿਕਲੇ ਪਹਿਲੀ ਲਾਸਟ ਟਰਾਲੀ ਉੱਥੇ ਸੀ ਤੇ ਜਿਹੜੀ ਪਹਿਲੀ ਟਰਾਲੀ ਸੀ ਉਹ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੀ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਨਹੀਂ ਸੀ ਪਤਾ ਲੱਗਦਾ ਵੀ ਇੱਥੇ ਕਿੰਨੀ ਕੁ ਸੰਗਤ ਹੈ ਉਹ ਨਗਰ ਕੀਰਤਨ ਨੂੰ ਛੱਡੋ ਅੱਜ ਕਿੰਨੇ ਨਗਰ ਕੀਰਤਨ ਹੋ ਰਹੇ ਨੇ ਪਰ ਇੱਕ ਏਦਾਂ ਦਾ ਲੋਕ ਜਲੂਸ ਸ਼ਬਦ ਵਰਤਦੇ ਨੇ ਅਸਲੀ ਸ਼ਬਦ ਹੈ ਜਲਾਓ ਸ਼ਬਦ ਅਸਲੀ ਪਰ ਵੇਖੋ ਇੱਕ ਏਦਾਂ ਦਾ ਵੀ ਸਿੱਖਾਂ ਦਾ ਜਲੂਸ ਇਹਨਾਂ ਤੁਰਕਾਂ ਨੇ ਕੱਢਿਆ ਸੀ ਜਿਹਦੇ ਚ 700 ਗੱਡਾ ਕਤਾਰ ਵਿੱਚ ਜਾ ਰਿਹਾ ਸੀ ਲਾਹੌਰ ਤੋਂ ਦਿੱਲੀ ਤੱਕ ਉਹ ਸਮਾਂ ਯਾਦ ਕਰਿਆ ਕਰੋ ਤੇ ਉਦਣ ਪਤਾ ਕੀ ਕਹਿੰਦੇ ਸੀ ਇਹ ਆਂਦੇ ਹੁੰਦੇ ਨੇ ਰਾਜ ਕਰੇਗਾ ਖਾਲਸਾ ਤੁਰਕ ਕਹਿੰਦੇ ਸੀ ਹੁਣ ਯਾਦ ਕਰੇਗਾ ਖਾਲਸਾ ਹੁਣ ਖਾਲਸਾ ਪੈਦਾ ਨਹੀਂ ਹੋ ਸਕਦਾ ਹੁਣ ਖਾਲਸਾ ਖਤਮ ਹੋ ਗਿਆ ਆ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਦਾ ਆਗੂ ਲਾਲ ਰੰਗ ਦੇ ਕੱਪੜੇ ਪਵਾਏ ਹੋਏ ਨੇ ਤੇ 2000 ਸਭ ਤੋਂ ਅੱਗੇ ਬਿੱਲੀ ਦਾ ਸਿਰ ਵੱਢ ਕੇ ਵੀ ਇੱਥੇ ਪੰਜਾਬ ਵਿੱਚ ਬੰਦਾ ਤੇ ਕੀ ਸਿੱਖ ਤੇ ਕੀ ਕੋਈ ਕੁੱਤੇ ਬਿੱਲੇ ਵੀ ਨਹੀਂ ਛੱਡੇ ਸਿੱਖ ਤੇ ਛੱਡਣਾ ਹੀ ਕੀ ਸੀ ਅੱਗੇ ਬਿੱਲੀ ਦਾ ਸਿਰ ਤਾਂ ਲਾਇਆ ਸੀ ਉਹਨਾਂ ਨੇ ਫਿਰ ਮਗਰ 2000 ਸਿੰਘਾਂ ਦੇ ਸੀਸ ਸਿਰ ਸੀਸ ਬਰਸ਼ਿਆਂ ਦੇ ਉੱਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਹਾਥੀ ਉੱਤੇ ਉਸ ਤੋਂ ਬਾਅਦ ਫਿਰ ਸਾਧ ਸੰਗ ਜੀ ਊਠਾਂ ਉੱਤੇ 2-2 ਸਿੰਘ ਘੋੜਿਆਂ ਉੱਤੇ ਉਹਨਾਂ ਨੂੰ ਬੰਨ ਕੇ ਚੰਗੀ ਤਰ੍ਹਾਂ 740 ਜਿਉਂਦੇ ਸਿੰਘ ਤੇ ਮਗਰ 700 ਗੱਡਾ ਸਿੰਘਾਂ ਦੇ ਸਿਰਾਂ ਦਾ ਲੋਕ ਵੱਟੇ ਮਾਰਨ ਪੱਥਰ ਮਾਰਦੇ ਆ ਤੇ ਸਿੰਘ ਘੋੜਿਆਂ ਦੇ ਉੱਤੇ ਬੈਠੇ ਜੋਟੀਆਂ ਬਣਾ ਬਣਾ ਸ਼ਬਦ ਪੜ੍ਹਦੇ ਨੇ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ ਧੰਨ ਗੁਰੂ ਗੋਬਿੰਦ ਸਿੰਘ ਜੀ ਇਹੋ ਹਮਾਰਾ ਜੀਵਣਾ ਇਹੋ ਹਮਾਰਾ ਜੀਵਣਾ ਇਹੋ ਹਮਾਰਾ ਸਨ ਉਹ ਬੀਬੀਆਂ ਵੀ ਸਨ ਜਿਉਂਦੀਆਂ ਜਿਨ੍ਹਾਂ ਦੇ ਪਤੀਆਂ ਦੇ ਸਿਰ ਪਿੱਛੇ ਗੱਡਿਆਂ ਦੇ ਵਿੱਚ ਨੇ ਕਿਸੇ ਦੀ ਮਾਂ ਦਾ ਸਿਰ ਵੀ ਸੀ ਗੱਡੇ 'ਚ ਪਿੱਛੇ ਕਿਸੇ ਦੇ ਬਾਪੂ ਦਾ ਸਿਰ ਵੱਢ ਕੇ ਗੱਡੇ 'ਚ ਹੈ ਕਿਸੇ ਦਾ ਸਿਰ ਬਰਛੇ ਤੇ ਟੰਗਿਆ ਹੋਇਆ ਪਰ ਘੋੜਿਆਂ ਦੇ ਉੱਤੇ ਇੱਕ ਦੂਜੇ ਨਾਲ ਬੰਨੇ ਹੋਏ ਨੇ ਜੋੜੇ ਹੋਏ ਨੇ ਜੋੜ ਕੇ ਤਿੰਨ ਤਿੰਨ ਬੰਨੇ ਹੋਏ ਨੇ ਰੋਂਦੇ ਨਹੀਂ ਬਸ ਇਹੀ ਕਹਿੰਦੇ ਸੱਚੇ ਪਾਤਸ਼ਾਹ ਤੂੰ ਸਾਹਿਬ ਸੱਚੇ ਵੇ ਇਹੋ ਹਮਾਰਾ ਸਰਹੰਦ ਵਿੱਚੋਂ ਲੰਘੇ ਤੇ ਲੋਕਾਂ ਨੇ ਪੱਥਰ ਮਾਰੇ ਵੱਟੇ ਮਾਰੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਲਾਲ ਰੰਗ ਦੇ ਕੱਪੜੇ ਲਾਲ ਰੰਗ ਦੀ ਪੁਸ਼ਾਕ ਚੱਲਦੇ ਚੱਲਦੇ ਫਿਰ ਦਿੱਲੀ ਪਹੁੰਚੇ ਪਹਿਲਾਂ ਦੱਸਿਆ ਗਿਆ ਉਹ ਲੋਕ ਸਾਹਮਣੇ ਆ ਜਾਣ ਰਾਹ ਜਿਹੜਾ ਸੀ ਵਗਦਾ ਸੀ ਇਹ ਰਾਹ ਤੇ ਆਓ ਵੇਖੋ ਆ ਕੇ ਸਿੱਖਾਂ ਦਾ ਕਿੱਦਾਂ ਜਲੂਸ ਕੱਢਿਆ ਜਾ ਰਿਹਾ ਤੇ ਜਿਹੜਾ ਵੀ ਮਿਲਦਾ ਸੀ ਵੱਟੇ ਤੇ ਪੱਥਰ ਲੋਕ ਮਾਰਦੇ ਸੀ ਦਿੱਲੀ 'ਚ ਗਏ ਫਰੋਕਸੀਅਰ ਕੋਠੇ ਤੇ ਖਲੋ ਕੇ ਵੇਖਦਾ ਕਹਿੰਦੇ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖਿਆ ਨਾ ਉਹਨੇ ਵੇਖਦਾ ਤੇ ਸੀ ਉਹਲੇ ਹੋ ਕੇ ਥੰਬਲੇ ਦੇ ਮਾੜਾ ਜਿਹਾ ਸਿਰ ਕੱਢ ਕੇ ਬਾਹਰ ਕਹਿੰਦੇ ਕੀ ਗੱਲ ਸਾਹਮਣੇ ਹੋ ਕੇ ਕਿਉਂ ਨਹੀਂ ਵੇਖਦੇ ਉਹ ਕਹਿੰਦੇ ਡਰ ਲੱਗਦਾ ਕਿਤੇ ਪਿੰਜਰਾ ਤੋੜ ਕੇ ਹੀ ਨਾ ਆ ਜਾਏ ਇੰਨਾ ਤੇਜ਼ ਇੰਨਾ ਡਰ ਲੱਗਦਾ ਨਾਲੇ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥਕੜੀਆਂ ਨੇ ਪਿੰਜਰੇ ਵਿੱਚ ਬੰਦ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਰੋਬ ਸੀ ਕਹਿੰਦੇ ਡਰ ਲੱਗਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ 740 ਸਿੰਘ ਸਨ ਦਿੱਲੀ ਵਿੱਚ ਫਿਰ ਆਲੇ ਦੁਆਲੇ ਘੁਮਾਇਆ ਗਿਆ ਹਰ ਪਾਸੇ ਫਿਰ 100-100 ਸਿੰਘ ਲੱਗ ਪਏ ਸ਼ਹੀਦ ਕਰਨ ਮੌਤ ਨੂੰ ਵੇਖ ਕੇ ਮੌਤ ਯਾਦ ਆਉਣ ਲੱਗ ਪੈਂਦੀ ਹੈ ਆਪਾਂ ਕਿਤੇ ਐਕਸੀਡੈਂਟ ਹੋਇਆ ਵੇਖ ਆਈਏ ਨਾ ਲਾਸ਼ ਵੇਖ ਆਈਏ ਤੇ ਆ ਕੇ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ ਮੌਤ ਨੂੰ ਵੇਖ ਕੇ ਡਰ ਲੱਗਦਾ 100-100 ਸਿੰਘ ਨੂੰ ਰੋਜ਼ ਕਹਿੰਦੇ ਅੱਖਾਂ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕਰੋ ਆਪੇ ਡਰ ਜਾਣਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਹੈ ਸਾਹਮਣੇ ਰੱਖ ਲੈਣਾ ਕੱਲਾ ਕੱਲਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕੀਤਾ ਗਿਆ ਇੱਕ ਬੜਾ ਵੱਡਾ ਇੱਕ ਲੱਕੜ ਦਾ ਏਦਾਂ ਬਣਾ ਕੇ ਲੱਕੜ ਗੱਡੀ ਗਈ ਤੇ ਇੱਕ ਇੱਕ ਸਿੰਘ ਆਉਂਦਾ ਸੀ ਨੱਚਦਾ ਨੱਚਦਾ ਜਦੋਂ ਉਹਨੂੰ ਛੱਡਣਾ ਨਾ ਪੈਰ ਹੱਥ ਪਿੱਛੇ ਨੂੰ ਬੰਨੇ ਹੁੰਦੇ ਸੀ ਨੱਚਦਾ ਹੀ ਆਇਆ ਕਰੇ ਆ ਕੇ ਉਹ ਲੱਕੜ ਉੱਤੇ ਸਿਰ ਰੱਖਿਆ ਕਰੇ ਜਲਾਦ ਕਰਿਆ ਕਰੇ ਵਾਰ ਸੀਸ ਜੁਦਾ ਹੋ ਜਾਇਆ ਕਰੇ ਧੜ ਜੁਦਾ ਹੋ ਜਾਇਆ ਕਰੇ ਕੱਲਾ ਕੱਲਾ ਸਿੰਘ ਏਦਾਂ ਆਵੇ ਕਹਿੰਦੇ ਨੇ ਇੱਕ ਮਾਂ ਦਾ ਇਕਲੌਤਾ ਪੁੱਤਰ ਉਹ ਵੀ ਇਹਦੇ ਜਥੇ ਦੇ ਵਿੱਚ ਸੀ ਬਾਬਾ ਬੰਦਾ ਸਿੰਘ ਬਹਾਦਰ ਜਥੇ ਥੋੜਾ ਚਿਰ ਹੋਇਆ ਸੀ ਛਾਦੀ ਹੋਈ ਨੂੰ ਉਹ ਮਾਂ ਦੌੜੀ ਗਈ ਦਿੱਲੀ ਪਹੁੰਚੀ ਜਾ ਕੇ ਫਰੋਕਸੀਅਰ ਨੂੰ ਉਹਨੇ ਅਰਜ਼ ਕੀਤੀ ਮੇਰਾ ਇੱਕੋ ਇੱਕ ਪੁੱਤ ਸੀ ਐਵੇਂ ਫੜ ਕੇ ਲੈ ਆਂਦਾ ਇਹ ਸਿੱਖ ਨਹੀਂ ਫਰੋਕਸੀਅਰ ਕਹਿੰਦਾ ਬੇਬੀ ਬੀਬੀ ਛੱਡ ਦੇਵਾਂਗੇ ਤੇਰੇ ਪੁੱਤ ਨੂੰ ਪਰ ਆਪਣੇ ਮੂੰਹੋਂ ਕਹਿ ਦੇਵੇ ਮੈਂ ਸਿੱਖ ਨਹੀਂ ਜਦੋਂ ਗਏ ਤੇ ਬੀਬੀ ਜਾ ਕੇ ਮਾਂ ਕਹਿਣ ਲੱਗੀ ਪੁੱਤ ਤੇਰੀ ਵਾਰੀ ਆ ਗਈ ਪਰ ਤੂੰ ਹੁਣ ਸ਼ਹੀਦ ਨਹੀਂ ਹੋਏਗਾ ਕਹਿਣ ਲੱਗਾ ਮਾਂ ਕਿਉਂ 54 ਨੰਬਰ ਤੇ ਵਾਰੀ ਆਈ ਮੈਂ ਕਿਉਂ ਨਹੀਂ ਸ਼ਹੀਦ ਹੋਵਾਂਗਾ ਆ ਵੇਖ ਮੈਂ ਤੇਰਾ ਤੇ ਸਭ ਕੁਝ ਬਣਾ ਲਿਆਂਦਾ ਬਸ ਮਾੜਾ ਜਿਹਾ ਸਾਈਨ ਕਰ ਦੇ ਲਿਖ ਦੇ ਅੰਗੂਠਾ ਲਾ ਦੇ ਵੀ ਮੈਂ ਸਿੱਖ ਨਹੀਂ ਇੰਨੀ ਕਹਿ ਦੇ ਤੂੰ ਗੱਲ ਕਹਿਣ ਲੱਗਾ ਮਾਂ ਮੈਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੀ ਹਾਂ ਤੇ ਹੋ ਸਕਦਾ ਤੂੰ ਮੇਰੀ ਮਾਂ ਹੀ ਨਾ ਹੋਵੇ ਤੂੰ ਮਾਂ ਮੇਰੀ ਜਿਹੜੀ ਧਰਮ ਤੋਂ ਡਲਾਉਣੀ ਮੈਨੂੰ ਮੈਂ ਤਾਂ ਸਿੰਘ ਹਾਂ ਕਲਗੀਆਂ ਵਾਲੇ ਦਾ ਛਪਾਈਓ ਮੇਰੇ ਸਾਥੀਆਂ ਨਾਲ ਮੈਨੂੰ ਜਾਣ ਦਿਓ ਮਾਤਾ ਮੇਰੀ ਝੂਠ ਬੋਲਦੀ ਸਿੰਘ ਮੈਂ ਉਹਨਾਂ ਦਾ ਹੀ ਆ ਉਹ ਕਹਿੰਦੀ ਪੁੱਤਰਾ ਬਾਹਰ ਜਾ ਕੇ ਸਿੰਘ ਬਣ ਜਾਈ ਇੱਥੇ ਕਹਿ ਦੇ ਮੈਂ ਸਿੰਘ ਨਹੀਂ ਬਾਹਰ ਜਾ ਕੇ ਭਾਵੇਂ ਬਣ ਜਾਈ ਸਿੱਖ ਉਹ ਕਹਿਣ ਲੱਗਾ ਮਾਂ ਇਹ ਨਹੀਂ ਹੋ ਸਕਦਾ ਬਸ ਮਾਂ ਦੀ ਨਹੀਂ ਸੁਣੀ ਰਲ ਗਿਆ ਜਾ ਕੇ ਆਪਣੇ ਸਾਥੀਆਂ ਨਾਲ ਜਾ ਕੇ ਲੱਕੜ ਤੇ ਸਿਰ ਰੱਖਿਆ ਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਪੁੱਤ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਡੋਲਿਆ ਨਹੀਂ ਸਿੱਖੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਦਾਂ ਦਾ ਜਜ਼ਬਾ ਭਰ ਦਿੱਤਾ ਸੀ ਉਹਨਾਂ ਦੇ ਵਿੱਚ ਸ਼ਹੀਦੀ ਦਾ ਇੰਨਾ ਰੰਗ ਚੜਾ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਮੈਂ ਹੈਰਾਨ ਹੁੰਦਾ ਕਈ ਵਾਰੀ ਸਾਡੇ ਪ੍ਰਚਾਰਕ ਕਹਿਣਗੇ ਬਾਬਾ ਬੰਦਾ ਸਿੰਘ ਬਹਾਦਰ ਤੇ ਬੇਮੁੱਖ ਹੋ ਗਿਆ ਸੀ ਤਾਂ ਕਰਕੇ ਉਹਦਾ ਇਹ ਹਾਲ ਹੋਇਆ ਸੀ ਕਿਉਂ ਜੀ ਆਖਿਆ ਜੀ ਉਹਨੇ ਵਿਆਹ ਕਰਾ ਲਿਆ ਸੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਤੂੰ ਸ਼ਾਦੀ ਨਾ ਕਰਾਈ ਹੱਦ ਹੋ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਦਾ ਹੀ ਜਿਹਨੇ ਵੀ ਆ ਕੇ ਬੇਨਤੀ ਕੀਤੀ ਮਹਾਰਾਜ ਅਸੀਂ ਆਪਣੇ ਪੁੱਤ ਦੀ ਸ਼ਾਦੀ ਕਰਨੀ ਆ ਤੇ ਮਹਾਰਾਜ ਨੇ ਕਹਿਣਾ ਕਰੋ ਗ੍ਰਿਸਤ ਪ੍ਰਧਾਨ ਹੈ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਤੋਂ ਜਿਹੜੀ ਰੀਤ ਚੱਲਦੀ ਆ ਰਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਕਿਹਾ ਵੀ ਤੂੰ ਸ਼ਾਦੀ ਨਹੀਂ ਕਰਨੀ ਠੀਕ ਆ ਕੋਈ ਸਿੱਖ ਚਾਹਵੇ ਮੈਂ ਵਿਆਹ ਨਹੀਂ ਕਰਾਉਣਾ ਤੇ ਮਹਾਰਾਜ ਕਹਿੰਦੇ ਠੀਕ ਆ ਜਦ ਸਤ ਵਿੱਚ ਰਹੋ ਪਰ ਜੇ ਕੋਈ ਕਵੇ ਮਹਾਰਾਜ ਨੇ ਆਪ ਕਿਹਾ ਹੋਣਾ ਵੀ ਤੂੰ ਸ਼ਾਦੀ ਨਾ ਕਰ ਨਹੀਂ ਮਹਾਰਾਜ ਨੇ ਨਾ ਕਿਸੇ ਨੂੰ ਤਿਆਗੀ ਹੋਣ ਨੂੰ ਕਿਹਾ ਨਾ ਕਿਸੇ ਨੂੰ ਗ੍ਰਿਸਤੀ ਹੋਣ ਨੂੰ ਕਿਹਾ ਜੇ ਗ੍ਰਿਸਤੀ ਬਣਨਾ ਤਾਂ ਵੀ ਨਿਰਲੇਪ ਨਹੀਂ ਜੇ ਤਿਆਗੀ ਬਣਨਾ ਤੇ ਤਾਂ ਵੀ ਮਾਨ ਨਾ ਕਰ ਲਈ ਮੈਂ ਸਭ ਕੁਝ ਛੱਡ ਕੇ ਆ ਗਿਆ ਰੰਗ ਚੜ ਜਾਏ ਭਾਵੇਂ ਤਿਆਗ ਚ ਹੋਵੇ ਭਾਵੇਂ ਗ੍ਰਿਸਤ ਚ ਹੋਵੇ ਮਹਾਰਾਜ ਨੇ ਆਪ ਨਹੀਂ ਕਿਹਾ ਵੀ ਤੂੰ ਸ਼ਾਦੀ ਨਾ ਕਰੇ ਤੇ ਇੱਕ ਗੱਲ ਹੋਰ ਫਿਰ ਕਹਿਣਗੇ ਉਹਨੇ ਵਿਆਹ ਕਰਾ ਲਿਆ ਸੀ ਜੀ ਉਹਨੇ ਸ਼ਾਦੀ ਕਰਾ ਲਈ ਸੀ ਫਿਰ ਆਖੇ ਉਹ ਤੇ ਗੁਰੂ ਬਣ ਬਹਿੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਤੇਜ ਹੀ ਇੰਨਾ ਸੀ ਲੋਕਾਂ ਨੇ ਬਾਬੇ ਦੇ ਕਾਰਨਾਮਿਆਂ ਨੂੰ ਵੇਖ ਕੇ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ ਪਰ ਉਹਨਾਂ ਨੇ ਆਪਣੇ ਆਪ ਗੁਰੂ ਨਹੀਂ ਕਹਾਇਆ ਕਹਿਣਾ ਸ਼ੁਰੂ ਕਰ ਦਿੱਤਾ ਸੀ ਚਲੋ 1% ਗੱਲ ਮੰਨ ਵੀ ਲਓ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਵੀ ਵਿਆਹ ਨਾ ਕਰਾਈ ਜਾਂ ਉਹਨੇ ਬੇਮੁੱਖ ਹੋ ਗਿਆ ਜੀ ਜਾਂ ਵੀ ਉਹਨੇ ਛਾਤੀ ਕਰਾ ਲਈ ਸੀ ਪਰ ਸਾਧ ਸੰਗਤ ਜਿਹੜੀ ਐਡੀ ਵੱਡੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਅਸੀਂ ਉਹ ਬਿਆਨ ਕਰੀਏ ਨਾ ਕਿ ਆਪਣੀ ਜ਼ਬਾਨ ਨਾਲ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਮੁੱਖ ਕਹੀਏ ਇਹ ਨਹੀਂ ਕਦੇ ਕਹਿਣਾ ਚਾਹੀਦਾ ਜੇ ਮੰਨ ਵੀ ਲਓ 1% ਵੀ ਐਸੀ ਗੱਲ ਹੋਈ ਵੀ ਹੋਏਗੀ ਪਰ ਸਾਡੇ ਪ੍ਰਚਾਰਕਾਂ ਦਾ ਫਰਜ਼ ਨਹੀਂ ਬਣਦਾ ਅਸੀਂ ਇਹ ਦੱਸੋ ਵੀ ਉਹਦੀ ਕੁਰਬਾਨੀ ਕੀ ਆ ਕਦੇ ਆਪਣੇ ਮੂੰਹ ਤੋਂ ਇਹ ਨਾ ਕਹੋ ਵੀ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ ਧਿਆਨ ਦਿਓ ਜੀਸਸ ਦੇ ਨਾਲ ਈਸਾਈ ਧਰਮ ਜਿਹੜਾ ਹੈ ਉਹ ਈਸਾ ਜੀ ਨੂੰ ਮੰਨ ਈਸਾ ਜੀ ਨੂੰ ਕਹਿੰਦੇ ਸ਼ਹੀਦ ਕਰਵਾਉਣ ਵਿੱਚ 13 ਬੰਦਿਆਂ ਦਾ ਹੱਥ ਸੀ 13 ਜਣੇ ਸਨ ਜਿਹੜੇ ਸਾਥ ਛੱਡ ਕੇ ਭੱਜ ਗਏ ਸਨ ਉਹਨਾਂ ਲੋਕਾਂ ਨੇ ਉਹਨਾਂ ਦਾ 13 ਦਾ ਨਾਮ ਹੀ ਜੱਗ ਜਾਹਰ ਨਹੀਂ ਹੋਣ ਦਿੱਤਾ ਹੱਦ ਹੋ ਗਈ ਅਸੀਂ ਐਡੀ ਵੱਡੀ ਸਾਡੇ ਸਿੱਖ ਧਰਮ ਦੇ ਏਡੇ ਵੱਡੇ ਸੂਰਮੇ ਨੂੰ ਕਿੱਦਾਂ ਦਾ ਦਾਗ ਲਾਈ ਜਾਂਦੇ ਆਪ ਹੀ ਅਸੀਂ ਸਿੱਖ ਆਪ ਹੀ ਉਹਨੂੰ ਕਹੀ ਜਾਂਦੇ ਹਾਂ ਤੇ ਬੇਮੁੱਖ ਹੋ ਗਿਆ ਸੀ 1% ਮੰਨ ਲਓ ਜੇ ਕਿਤੇ ਤੁਸੀਂ ਪੜ੍ਹ ਲਿਆ ਵੀ ਕਿਤੇ ਬੇਮੁੱਖ ਹੋ ਗਿਆ ਸੀ ਜੀ ਇਦਾਂ ਇਦਾਂ ਹੋ ਗਿਆ ਸੀ ਪਰ ਆਪਣੀ ਜ਼ਬਾਨ ਤੋਂ ਕਦੇ ਸ਼ਬਦ ਨਾ ਕਹੋ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅੱਗੇ ਸਭ ਕੁਝ ਹੀ ਖਤਮ ਹੋ ਜਾਂਦਾ ਕੋਈ ਗੱਲ ਰਹਿ ਹੀ ਨਹੀਂ ਜਾਂਦੀ ਕਿਉਂ ਨਹੀਂ ਅਸੀਂ ਗੁਣ ਵੇਖਦੇ ਅਸੀਂ ਸਦਾ ਉਗਣ ਹੀ ਵੇਖਦੇ ਆ ਵੇਖੋ ਜੀ ਆ ਗੱਲ ਇਦਾਂ ਹੋ ਗਈ ਇਦਾਂ ਨਹੀਂ ਕਹਿਣਾ ਚਾਹੀਦਾ ਵੇਖੋ ਖਾਂ ਉਹ ਈਸਾਈ ਲੋਕ ਨੇ ਨਾ ਜਿਹੜੇ ਨਾ ਉਹਨਾਂ ਨੇ ਜੱਗ ਜਾਹਰ ਨਹੀਂ ਹੋਣ ਦਿੱਤਾ ਪਰ 13 ਅੰਕੜੇ ਨਾਲ ਬੜੀ ਨਫ਼ਰਤ ਕਰਦੇ ਨੇ ਅੰਗਰੇਜ਼ ਲੋਕ 13 ਨੰਬਰ ਗੱਡੀ ਨਹੀਂ ਲੈਂਦੇ ਜੇ 13 ਅੰਕੜਾ ਆ ਜੇ ਕਹਿਣਗੇ ਨਹੀਂ ਇਹ ਨਹੀਂ ਲੈਣੀ ਅਸੀਂ ਕਈ ਥਾਵਾਂ ਦੇ ਉੱਤੇ ਤੇ ਬਾਹਰਲੇ ਦੇਸ਼ਾਂ ਵਿੱਚ ਮਕਾਨ 12 ਨੰਬਰ ਹੈਗਾ 14 ਨੰਬਰ ਹੈਗਾ 13 ਨੰਬਰ ਮਕਾਨ ਹੀ ਨਹੀਂ ਬਣਾਇਆ ਉਹਨਾਂ ਕਈ ਏਅਰਲਾਈਨਾਂ ਬਾਹਰਲੀਆਂ ਚੱਲਦੀਆਂ ਨੇ ਜਹਾਜ਼ ਬਾਹਰਲੇ ਕਈਆਂ ਜਹਾਜ਼ਾਂ ਵਿੱਚ 13 ਨੰਬਰ ਸੀਟ ਹੀ ਨਹੀਂ ਹੁੰਦੀ ਉਹਨਾਂ ਨੂੰ 13 ਅੰਕ ਪਸੰਦ ਨਹੀਂ ਇੱਥੇ ਹੀ ਬਸ ਨਹੀਂ ਚੰਡੀਗੜ੍ਹ ਦਾ ਨਕਸ਼ਾ ਅੰਗਰੇਜ਼ਾਂ ਨੇ ਬਣਾਇਆ ਤੁਹਾਨੂੰ 12 ਨੰਬਰ ਸੈਕਟਰ ਮਿਲੇਗਾ 11 ਨੰਬਰ ਮਿਲੇਗਾ 14 ਨੰਬਰ ਸੈਕਟਰ ਮਿਲੇਗਾ 13 ਨੰਬਰ ਸੈਕਟਰ ਹੀ ਹੈ ਨਹੀਂ ਚੰਡੀਗੜ੍ਹ 'ਚ ਕਿਉਂ ਉਹ ਕਹਿੰਦੇ ਜਿਹਦੇ ਤੇ ਮਰਜ਼ੀ ਭਰੋਸਾ ਕਰ ਲਿਓ ਪਰ 13 ਤੇ ਨਾ ਕਰਿਓ ਆਖੋ ਸਤਨਾਮ ਕਹਿੰਦੇ ਈਸਾ ਜੀ ਨੇ ਕੀਤਾ ਸੀ 13 ਤੇ ਭਰੋਸਾ ਕੀਤਾ ਸੀ ਉਹਨਾਂ 13 ਨੇ ਧੋਖਾ ਦਿੱਤਾ ਉਹ ਕਹਿੰਦੇ 13 ਤੇ ਵਿਸ਼ਵਾਸ ਨਾ ਕਰਿਓ ਪਰ ਗੁਰੂ ਨਾਨਕ ਦੇ ਘਰ ਵਿੱਚ ਤੇ ਹੈ ਹੀ 13 ਇੱਥੇ ਤੇ ਮਹਾਰਾਜ ਕਹਿੰਦੇ ਨੇ 13 ਜਦੋਂ ਕਹਿੰਦੇ ਆ ਨਾ 13 ਤੇ 13 ਜਦੋਂ ਕਹਿੰਦੇ ਆ ਤੇ ਰੱਬ ਦੀ ਯਾਦ ਆਉਂਦੀ ਹੈ ਸਮਰਪਣ ਭਾਵਨਾ ਬਣ ਜਾਂਦੀ ਹੈ ਸਭ ਕੁਝ 13 ਹੈ ਗੁਰੂ ਨਾਨਕ ਸਾਹਿਬ ਤੇ ਮੋਦੀ ਖਾਨੇ ਵਿੱਚ
ਬਾਬਾ 13 ਤੋਲਦਾ ਮੋਦੀ ਖਾਨੇ ਵਿੱਚ ਬਾਬਾ 13
ਦੇ ਘਰ ਵਿੱਚ ਤੇ ਹੈ 13 ਨਾਨਕ ਸਰ ਸੰਪਰਦਾ ਦੇ ਵਿੱਚ ਜਾਓਗੇ ਨਾ ਤੇ ਜੇ ਕਿਤੇ ਉਹ ਗੁਰਦੁਆਰਾ ਬਣਾਉਣ ਲੱਗਣਗੇ ਦਰਬਾਰ ਸਾਹਿਬ ਕਹਿਣਗੇ ਵੀ 13 13 2 26 ਜਿਹਦੇ ਵਿੱਚ 13 ਅੰਕੜਾ ਆਏਗਾ ਉਹ ਜੇ ਕਿਤੇ ਉਹਨਾਂ ਦਾ ਟੈਲੀਫੋਨ ਦਾ ਨੰਬਰ ਵੀ ਅੱਜ ਜੇ ਲੈਣਗੇ ਨਾ ਕਿਤੇ ਉਹ ਵੀ 13 ਵਿੱਚ ਹੋਣਾ ਜ਼ਰੂਰੀ ਹੈ ਜੀ ਕਹਿਣਗੇ ਜੇ ਹਾਲ ਬਣਾਉਣਾ ਕਮਰਾ 13x13 ਦਾ ਬਣਾਓ ਜੀ ਜਾਂ 13x26 ਦਾ ਬਣਾਓ 13 ਵਿੱਚ ਜ਼ਰੂਰ ਪਾਉਣਾ ਗੁਰੂ ਨਾਨਕ ਦਾ ਕਹਿੰਦੇ 13 ਹੀ 13 ਸੋ ਇਸ ਕਰਕੇ ਚਲੋ ਅੰਕ ਦੀ ਗੱਲ ਨਹੀਂ ਗੱਲ ਤੇ ਆ ਵੀ ਉਹਨਾਂ ਲੋਕਾਂ ਨੇ ਉਹਨਾਂ 13 ਦਾ ਨਾਮ ਹੀ ਜੱਗ ਜਾਹਰ ਨਹੀਂ ਹੋਣ ਦਿੱਤਾ ਭਾਵੇਂ 13 ਅੰਕੜੇ ਨਾਲ ਉਹ ਲੋਕ ਨਫ਼ਰਤ ਕਰਦੇ ਨੇ ਪਰ ਅਸੀਂ ਲੋਕ ਆਪਣੇ ਏਡੇ ਏਡੇ ਵੱਡੇ ਸ਼ਹੀਦਾਂ ਨੂੰ ਅੱਜ ਤੱਕ ਕਹੀ ਜਾਂਦੇ ਹਾਂ ਹਾਂਜੀ ਉਹ ਬੇਮੁੱਖ ਹੋ ਗਿਆ ਸੀ ਅਖੇ ਜੀ ਕੀ ਗੱਲ ਕਾਰਨ ਕੀ ਤਾਂ ਹੀ ਤੇ ਉਹਦੇ ਨਾਲ ਇੱਦਾਂ ਹੋਇਆ ਸ਼ਹੀਦ ਤਾਂ ਹੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੇ ਬੇਮੁੱਖ ਨਾ ਹੁੰਦਾ ਫਿਰ ਕਿਉਂ ਇਹ ਕੁਝ ਹੋਣਾ ਸੀ ਨਹੀਂ ਭਾਈ ਇਹ ਸ਼ਬਦ ਸਾਨੂੰ ਕਹਿਣੇ ਨਹੀਂ ਬਣਦੇ ਉਹਦੀ ਕੁਰਬਾਨੀ ਨੂੰ ਵੇਖੋ ਬਸ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ 100-100 ਸਿੰਘ ਰੋਜ਼ ਕੋ ਕੋ ਕੇ ਸ਼ਹੀਦ ਕੀਤਾ ਜਾਣ ਲੱਗਾ ਵੀ ਮੌਤ ਨੂੰ ਵੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਡਰ ਜਾਏਗਾ ਪਰ ਮੈਂ ਕੱਲ ਵੀ ਅਰਜ਼ ਕੀਤੀ ਸੀ ਮਰਨੇ ਤੇ ਕਿਆ ਡਰਪਣਾ ਜਬਹਾਤ ਸੰਧੌਰਾ ਲੀਨ ਕਹਿੰਦੇ ਕਾਹਦਾ ਡਰ ਹੈ ਮੌਤ ਦਾ ਪਰਵਾਹ ਨਹੀਂ ਮੌਤ ਤੇ ਸਰੀਰ ਤੇ ਆਤਮਾ ਵੱਖ ਵੱਖ ਹੋ ਚੁੱਕੇ ਸਨ ਕੱਲ ਅਰਜ਼ ਕੀਤੀ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਭ ਅੱਖਾਂ ਦੇ ਸਾਹਮਣੇ ਜਦੋਂ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਫਿਰ ਵਾਰੀ ਆਈ ਕਹਿੰਦੇ ਹੁਣ ਤੇਰੀ ਵਾਰੀ ਹੈ ਹਾਥੀ ਨਾਲ ਬੰਨ ਕੇ ਘੜੀਸ ਕੇ ਲੈ ਕੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਦਾਂ ਘੜੀਸਿਆ ਗਿਆ ਆਲੇ ਦੁਆਲੇ ਹੱਡ ਚੂਰ ਚੂਰ ਹੋ ਗਏ ਫਿਰ ਵੀ ਨਾ ਡੋਲੇ ਫਿਰ ਕਹਿੰਦੇ ਨੇ ਇੱਕੋ ਇੱਕ ਪੁੱਤ ਹੈ ਅੱਖਾਂ ਦੇ ਸਾਹਮਣੇ ਸ਼ਹੀਦ ਕਰਾਂਗੇ ਹੁਣ ਜ਼ਰੂਰ ਡੋਲ ਜਾਏਗਾ ਪੁੱਤ ਨੂੰ ਮਰਦਿਆਂ ਵੇਖਣਾ ਬੜੀ ਵੱਡੀ ਗੱਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਲੈ ਕੇ ਆਉਂਦਾ ਅੱਖਾਂ ਦੇ ਸਾਹਮਣੇ ਕਹਿਣ ਲੱਗਿਆ ਵੇਖ ਤੇਰਾ 3.5 ਸਾਲਾਂ ਦਾ ਪੁੱਤ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਏਗਾ, ਮਾਰ ਦਿੱਤਾ ਜਾਏਗਾ, ਉਹ ਇਹਦੇ ਤੇ ਤਰਸ ਕਰ ਲੈ। ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਜ਼ਰੂਰ ਉਹਦੇ ਵੱਲ, ਪੁੱਤਰ ਦੇ ਚਿਹਰੇ ਵੱਲ ਤੱਕ ਕੇ ਕਹਿਣ ਲੱਗੇ, ਪੁੱਤਰਾ ਨਿੱਕੇ ਜਿਹੇ ਬੱਚੇ ਨੂੰ ਉਸ ਸਮੇਂ ਸਤਸੰਗ ਜੀ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੈਨੂੰ ਉਡੀਕ ਰਹੇ ਨੇ, ਮੇਰੀ ਪਰਵਾਹ ਨਾ ਕਰ, ਸੱਚਾ ਪਿਤਾ ਤੈਨੂੰ ਗੋਦ ਚ ਬਿਠਾ ਲਏਗਾ, ਬੱਚਿਆ ਪਰਵਾਹ ਨਾ ਕਰ, ਡਰੀ ਨਾ ਇਹਨਾਂ ਤੋਂ। ਫਿਰ ਉਸ ਸਮੇਂ ਇੱਕੋ ਇੱਕ ਪੁੱਤ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਜਲਾਦਾਂ ਨੇ ਉਹਦੇ ਪੇਟ ਵਿੱਚ ਛੁਰਾ ਮਾਰਿਆ, ਕੱਢ ਕੇ ਦਿਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖ ਉਹਦੇ ਮੂੰਹ ਦੇ ਵਿੱਚ ਤੜਫਦਾ ਹੋਇਆ ਦਿਲ ਬਾਬੇ ਮੂੰਹ ਬਾਬੇ ਦੇ ਮੂੰਹ ਵਿੱਚ ਪਾ ਦਿੱਤਾ। ਤੇ ਸਾਧ ਸੰਗਤ ਇੱਥੇ ਹੀ ਬਸ ਨਹੀਂ, ਫਿਰ ਜਮੂਰਾਂ ਨਾਲ ਮਾਸ ਨੋਚਿਆ, ਦਰਦ ਨਹੀਂ ਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗਿਆ ਸਰੀਰ ਮੁੜ ਮੁੜ ਨਹੀਂ ਮਿਲਣਾ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਸਰੀਰ ਤੇ ਮਿਲ ਜਾਏਗਾ, ਸਿੱਖੀ ਮੁੜ ਮੁੜ ਨਹੀਂ ਮਿਲਣੀ। ਪਤਾ ਨਹੀਂ ਪਹਿਲੇ ਪਹਿਲਾਂ ਕਿੰਨੇ ਕੁ ਸਰੀਰ ਅਸੀਂ ਧਾਰਨ ਕੀਤੇ ਨੇ, ਆ ਅੰਮ੍ਰਿਤ ਦੀ ਦਾਤ ਆ ਸਿੱਖੀ ਇਹ ਮੁੜ ਮੁੜ ਨਹੀਂ ਮਿਲਣੀ। ਇਹ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਬਹਾਦਰ ਦੇ ਸਾਧ ਸੰਗਤ ਜੀ ਜਮੂਰਾਂ ਨਾਲ ਮਾਸ ਨੋਚਿਆ ਗਿਆ, ਇੱਥੇ ਬਸ ਨਹੀਂ ਕਰਕੇ ਗਰਮ ਸਰੀਆ ਸੱਜੀ ਅੱਖ ਕੱਢ ਦਿੱਤੀ, ਸੱਜੀ ਅੱਖ ਇੱਕ ਰਾਤ ਫਿਰ ਰੱਖਿਆ, ਅਗਲੇ ਦਿਨ ਫਿਰ ਖੱਬੀ ਅੱਖ ਕੱਢੀ। ਫਿਰ ਭਾਈ ਮਨੀ ਸਿੰਘ ਵਾਂਗਰਾ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਬੰਦ ਬੰਦ ਕੱਟਿਆ ਗਿਆ। ਪਹਿਲਾਂ ਬੰਦ ਬੰਦ ਕੱਟਿਆ ਗਿਆ, ਉਂਗਲਾਂ ਤੋਂ ਲੈ ਕੇ ਕੂਣੀਆਂ ਤੱਕ ਬੰਦ ਬੰਦ ਕੱਟਿਆ ਗਿਆ, ਇੱਕ ਇੱਕ ਪੋਟਾ ਪੋਟਾ ਕਰਕੇ, ਸੱਜਾ ਹੱਥ ਫਿਰ ਖੱਬਾ ਹੱਥ ਫਿਰ ਪੈਰ ਤੋਂ ਲੈ ਕੇ ਗੋਡਿਆਂ ਤੱਕ, ਫਿਰ ਇੱਕ ਐਸਾ ਵਾਰ ਕੀਤਾ ਸੀ, ਫਿਰ ਸੀਸ ਧੜ ਤੋਂ ਜੁਦਾ ਕਰ ਦਿੱਤਾ। ਜਿਵੇਂ ਕੱਲ ਸੁਣਿਆ ਸੀ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣ ਤੋਂ ਪਹਿਲਾਂ ਭਾਈ ਤਾਰੂ ਸਿੰਘ ਜੀਆਂ ਨੂੰ ਚਰਖੜੀ ਤੇ ਚਾੜਿਆ ਗਿਆ ਸੀ। ਤੇ ਵੇਖੋ ਖਾਂ, ਜਿਨ੍ਹਾਂ ਨੂੰ ਰੋਜ਼ ਅਸੀਂ ਅਰਦਾਸ ਵਿੱਚ ਯਾਦ ਕਰਨੇ ਆ, ਜਿਨ੍ਹਾਂ ਸਿੰਘਾਂ ਦਾ ਨਾਮ ਆਉਣ ਤੇ ਅੱਜ ਸਾਡਾ ਸਿਰ ਝੁੱਕ ਜਾਂਦਾ, ਸਤਿਸੰਗ ਜੀ ਕਿੱਡੀ ਵੱਡੀ ਕੁਰਬਾਨੀ। ਐਵੇਂ ਹੀ ਨਹੀਂ ਅੱਜ ਸਾਰਾ ਸੰਸਾਰ ਉਹਨਾਂ ਦਾ ਨਾਮ ਅਰਦਾਸਾਂ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ, ਕਰੋੜਾਂ ਸਿੱਖ ਉਹਨਾਂ ਨੂੰ ਯਾਦ ਕਰਦੇ ਨੇ, ਪਰ ਕੁਰਬਾਨੀ ਬੜੀ ਵੱਡੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਥਾਪੜਾ ਜਿਸ ਗੁਰਸਿੱਖ ਨੂੰ ਮਿਲਿਆ ਹੋਵੇ ਉਹ ਕਿਵੇਂ ਬੇਮੁੱਖ ਹੋ ਸਕਦਾ। ਦੀਵਾ ਤੇਲ ਪਾ ਕੇ ਸਾਰੇ ਬਾਲਦੇ ਨੇ, ਸਿੱਖੀ ਦੀਪ ਜਗਾਉਣਾ ਬੜਾ ਔਖਾ, ਥਾਂ ਘਿਓ ਦੀ ਪਾ ਕੇ ਖੂਨ ਚਰਬੀ, ਸਿੱਖੀ ਦੀਪ ਜਗਾਉਣਾ ਬੜਾ ਔਖਾ। ਮਨੀ ਸਿੰਘ ਜੀ ਵਾਂਗਰਾ ਸ਼ਾਂਤ ਰਹਿ ਕੇ ਬੰਦ ਬੰਦ ਕਟਵਾਉਣਾ ਬੜਾ ਔਖਾ, ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ, ਸਿੱਖੀ ਸਿਦਕ ਨਿਭਾਉਣਾ ਬੜਾ ਔਖਾ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਸਿੱਖੀ ਨਿਭਾਉਣੀ ਬੜੀ ਔਖੀ ਆ। ਧੰਨ ਬਾਬਾ ਬੰਦਾ ਸਿੰਘ ਬਹਾਦਰ ਗੁਰਮੁਖ, ਉਹਨਾਂ ਨੇ ਇੱਟ ਨਾਲ ਇੱਟ ਖੜਕਾ ਦਿੱਤੀ ਸਰਹੰਦ ਦੀ, ਦੱਸੋ ਅੱਜ ਸਾਡਾ ਕਿਹਦੇ ਨਾਲ ਮੁਕਾਬਲਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਸੰਗਤਾਂ ਦੀਆਂ ਅਸੀਸਾਂ ਨਾਲ ਇਹ 3 ਦਿਨ ਦਾ ਸਮਾਗਮ ਹੋਇਆ, ਜਿੱਥੇ ਸਰਬ ਸੰਗਤਾਂ ਦਾ ਧੰਨਵਾਦ ਹੈ। ਉੱਥੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਜੀ ਨੂੰ, ਜੀ ਆਇਆਂ ਨੂੰ, ਸਾਰੀ ਸੰਗਤ ਨੂੰ ਵੱਲੋਂ ਤੇ ਸਾਰੇ ਜਥੇ ਵੱਲੋਂ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ।